उत बंद नयन कबार सर्ब कला समरात डोलन तेरा खो प्रभु नानक दे कर हाथ जाहि कुल ते प्रगट होए ताहि कुल को नाम पुन दुआ दस गोरिंद को मेरी है पर नाम
जेड़े दिल दे विच प्यार होवे दिल उस दे विच भगवान वसदा जेड़ा दुखिया नू दुख देवदा उस दिल दे विच सैतान वसदा दीन दुखी दा जो भी दर्द वंडदा रहिंदी दुनिया विच इंसान वसदा भले पुरश दा लोकी ने नाम लैंदे भले पुरश दा लोकी ने नाम लैंदे जा फिर जरनैल जी साध महान वसदा जा फिर जरनैल जी साध महान वसदा
है पर रात दा जगना बहुत औखा ते इक जाग दे बिरला यार राती जा कोई जाग दे ती बिहोन वाला ते जा फिर जाग दे दुखिया बीमार राती जा कोई जाग दे चोरिया करन वाला ते जा फिर जाग दे पैरे दार राती मोहम्मद बूटिया ए दुनिया सो गई है ते एक जाग दे परवदिगार राती ते एक जाग दे परवदिगार राती
नीवा हो के जग विच रहना सिख लै बोल कबोल नू सैना मनना मात पिता दा कहना ये है कम कुर्बानी दा बंदिया मान कदे ना करिए दौलत हुसन जवानी दा बंदिया मान कदे ना करिए
तेनू समझ रता ना आवे परमा दे विच गोते खावे एवे कीमती वक्त गुमावे रोले क्यों जिंदगानी नू जेकर पार जगत चो होना पढ़ सत गुर दी बाणी नू जेकर पार जगत चो होना
ओ ए तन तेरा है मद मस्ता खिड़िया रहना नी गुल दसता जम पकड़ खड़न गे रसता वे टूटना मानस तानी दा बंदिया मान कदे ना करिए जी दौलत हुसन जवानी दा बंदिया मान कदे ना करिए
बेड़ा डगमग डगमग डोले बोल बोल सदा ना बागी बोले तन ने सड़के होना कोले छड़ना इस जग फानी नू जेकर पार जगत चो होना पढ़ सत गुर दी बाणी नू जेकर पार जगत चो होना
सुंदर नेतरा ते वड्डे गहने ਸੁੰਦਰ ਨੇਤਰ ਵੱਡੇ ਗਹਿਣੇ, ਚਿੱਟੇ ਦੰਦ ਸਦਾ ਨੀ ਰਹਿਣੇ, ਦੋਵੇਂ ਕੰਨ ਵੀ ਤੇਰੇ ਵੈਣੇ, ਉਹ ਟਹਿਜੂ ਪਹਾੜ ਪਹਿਲਵਾਨੀ ਦਾ, ਬੰਦਿਆ ਮਾਣ ਕਦੇ ਨਾ ਕਰੀਏ ਜੀ ਦੌਲਤ ਹੁਸਨ ਜਵਾਨੀ ਦਾ, ਬੰਦਿਆ ਮਾਣ ਕਦੇ ਨਾ ਕਰੀਏ,
ਬਾਣੀ ਸਿੱਖ ਨੂੰ ਰਾਹ ਦਰਸਾਵੇ, ਬਾਣੀ ਸਿੱਖ ਨੂੰ ਰਾਹ ਦਰਸਾਵੇ, ਜਿਹੜਾ ਸਤਿਗੁਰ ਚਰਨੀ ਆਵੇ, ਸਤਿਗੁਰ ਪਵ ਜਲ ਭਾਰਨ ਗਾਵੇ, ਕੱਟ ਦੇ ਜਮਾਂ ਦੀ ਕਾਨੀ ਨੂੰ, ਜੇਕਰ ਪਾਰ ਜਗਤ ਚੋਂ ਹੋਣਾ ਪੜ ਸਤ ਗੁਰ ਦੀ ਬਾਣੀ ਨੂੰ, ਜੇਕਰ ਪਾਰ ਜਗਤ ਚੋਂ ਹੋਣਾ,
ਓ ਆਈ ਜਵਾਨੀ ਗਿੱਠ ਗਿੱਠ ਉੱਚੀ, ਜਾਵੇ ਮੋਢਿਆਂ ਉੱਤੋਂ ਥੁੱਕੀ, ਮਾਰੇ ਸਭ ਨੂੰ ਧੱਕਾ ਮੁੱਕੀ, ਓ ਤੈਨੂੰ ਨਸ਼ਾ ਗੁਮਾਨੀ ਦਾ, ਬੰਦਿਆ ਮਾਣ ਕਦੇ ਨਾ ਕਰੀਏ ਜੀ ਦੌਲਤ ਹੁਸਨ ਜਵਾਨੀ ਦਾ, ਬੰਦਿਆ ਮਾਣ ਕਦੇ ਨਾ ਕਰੀਏ,
ਹਰ ਇੱਕ ਧਰਮ ਗ੍ਰੰਥ ਬਤਾਵੇ, ਸਤਿਗੁਰ ਬਿਨਾ ਮੁਕਤ ਨਾ ਪਾਵੇ, ਗੁਰ ਤੋਂ ਬਿਨਾ ਗਿਆਨ ਨਾ ਆਵੇ, ਪੁੱਛ ਲੋ ਗਿਆਨੀ ਧਿਆਨੀ ਨੂੰ, ਜੇਕਰ ਪਾਰ ਜਗਤ ਚੋਂ ਹੋਣਾ ਪੜ ਸਤ ਗੁਰ ਦੀ ਬਾਣੀ ਨੂੰ, ਜੇਕਰ ਪਾਰ ਜਗਤ ਚੋਂ ਹੋਣਾ,
ਸੇਵਕ ਸਿੰਘਾ ਸੱਚੀ ਗੱਲ ਦੱਸ ਲੈ, ਸੇਵਕ ਸਿੰਘਾ ਸੱਚੀ ਗੱਲ ਦੱਸ ਲੈ, ਹੁਣ ਤੂੰ ਹੱਸ ਲੈ ਨੱਚ ਲੈ ਟੱਪ ਲੈ, ਹਾਰ ਸ਼ਿੰਗਾਰ ਲਗਾ ਕੇ ਜੱਚ ਲੈ, ਵੇ ਆਉਣਾ ਸਮਾਂ ਵਰਾਨੀ ਦਾ, ਬੰਦਿਆ ਮਾਣ ਕਦੇ ਨਾ ਕਰੀਏ ਜੀ ਦੌਲਤ ਹੁਸਨ ਜਵਾਨੀ ਦਾ, ਬੰਦਿਆ ਮਾਣ ਕਦੇ ਨਾ ਕਰੀਏ,
ਸੋਹਣਿਆ ਸਹਿਰ ਸਦਾ ਸੋਹਣਿਆ ਸੈਰ ਸਦਾ ਨੀ ਕਰਨੀ, ਨਾਨਿਤ ਨਾਇਆ ਨਦੀ ਮੈਂ ਤਰਨੀ, ਜੈਸੀ ਕਰਨੀ ਵੈਸੀ ਭਰਨੀ ਪੈਣਾ ਵਕਤ ਪੁਰਾਣੀ ਨੂੰ, ਜੇਕਰ ਪਾਰ ਜਗਤ ਚੋਂ ਹੋਣਾ ਪੜ ਸਤ ਗੁਰ ਦੀ ਬਾਣੀ ਨੂੰ, ਜੇਕਰ ਪਾਰ ਜਗਤ ਚੋਂ ਹੋਣਾ,
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਰਲ ਕੇ ਸਤਿਗੁਰੂ ਨੂੰ ਧੰਨ ਕਹੀਏ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਉਚਾਰਨ ਕੀਤਾ, ਜਿਸ ਵਿੱਚ ਸਾਧੂ ਦੀ ਮਹਿਮਾ ਕਰਦਿਆਂ ਹੋਇਆਂ ਉਹ ਲਿਖਦੇ ਨੇ, ਕਹਿੰਦੇ ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ। ਸਾਧੂ ਦੀ ਜਿਹੜੀ ਸੋਭਾ ਹੈ ਇਹ ਸੰਸਾਰ ਦੇ ਵਿੱਚ ਬਹੁਤ ਉੱਚੀ ਏ, ਤੇ ਇਸ ਤੋਂ ਅੱਗੇ ਵੀ ਇੱਕ ਪਦਵੀ ਹੋਰ ਏ। ਗੁਰੂ ਸਾਹਿਬ ਕਹਿੰਦੇ ਉਹ ਪਦਵੀ ਕਿਹੜੀ ਏ? ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਇਸ ਤੋਂ ਉੱਤੇ ਪਦਵੀ ਆ ਬ੍ਰਹਮ ਗਿਆਨੀ ਦੀ, ਜਿਹੜੀ ਸਾਹਿਬ ਬਾਬਾ ਬੁੱਢਾ ਸਾਹਿਬ ਨੂੰ ਮਿਲੀ। ਤੇ ਇਸ ਪਦਵੀ ਦੇ ਵਿੱਚ ਮਨੁੱਖ ਕਿਸ ਤਰ੍ਹਾਂ ਰਹਿੰਦਾ? ਕਹਿੰਦੇ ਜੈਸੇ ਜਲ ਮਹਿ ਕਮਲ ਅਲੇਪ, ਜਿਵੇਂ ਜਲ ਦੇ ਵਿੱਚ, ਮੰਦੇ ਜਲ ਦੇ ਵਿੱਚ ਇੱਕ ਕਮਲ ਦਾ ਫੁੱਲ ਉੱਚਾ ਹੋ ਕੇ ਰਹਿੰਦਾ, ਉੱਚਾ ਹੋ ਕੇ ਖਿੜਿਆ ਰਹਿੰਦਾ। ਉਹਨੂੰ ਵਿਸ਼ਿਆਂ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਪਾਣੀ ਰੂਪੀ ਗੰਦਗੀ ਦੇ ਵਿੱਚ ਪੈਦਾ ਹੁੰਦਾ ਕਮਲ ਦਾ ਫੁੱਲ, ਪਰ ਉਸ ਗੰਦਗੀ ਤੋਂ ਉੱਚੇ ਰਹਿੰਦਾ, ਉਹਨੂੰ ਉਹ ਗੰਦਗੀ ਦੀ ਮੈਲ ਨਹੀਂ ਲੱਗਦੀ। ਇਸੇ ਤਰ੍ਹਾਂ ਹੀ ਜਿਹੜਾ ਬ੍ਰਹਮ ਗਿਆਨੀ ਹੈ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਸ ਤਰ੍ਹਾਂ ਰਹਿੰਦਾ ਹੈ ਅਤੇ ਉਹਨੂੰ ਵਿਸ਼ਿਆਂ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹਦੀ ਪਦਵੀ ਉੱਚੀ ਹੋ ਜਾਂਦੀ ਹੈ। ਸੋ ਬ੍ਰਹਮ ਗਿਆਨੀ ਪੁਰਸ਼ ਦੇ ਨਾਲ ਸੰਬੰਧਿਤ ਇੱਕ ਸਾਖੀ ਤੁਹਾਡੇ ਚਰਨਾਂ ਵਿੱਚ ਰੱਖਣ ਲੱਗੇ ਹਾਂ। ਪਟਨੇ ਸ਼ਹਿਰ ਦੀ ਧਰਤੀ ਦੇ ਉੱਤੇ ਇੱਕ ਨਗਰ ਪੈਂਦਾ ਬਿਸੰਬਰਪੁਰ। ਬਿਸੰਬਰਪੁਰ ਨਗਰ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਨੇ ਸਤਿਗੁਰਾਂ ਦੇ ਸ਼ਰਧਾਲੂ, ਤੇ ਨਾਲ ਦੀ ਨਾਲ ਇੱਕ ਬ੍ਰਹਮ ਗਿਆਨੀ ਅਵਸਥਾ ਦੇ ਵਿੱਚ ਪੁੱਜਿਆ ਹੋਇਆ ਸਾਧੂ ਰਹਿੰਦਾ ਜਿਸ ਦਾ ਨਾਂ ਹੈ ਜੈਤਾ ਮੱਲ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ੍ਰਿਸ਼ਟੀ ਦਾ ਭ੍ਰਮਣ ਕਰਦੇ ਕਰਦੇ ਇਸ ਨਗਰ ਦੇ ਵਿੱਚ ਆਏ ਬਿਸ਼ੰਬਰਪੁਰ ਦੇ ਵਿੱਚ। ਬਹੁਤ ਸਾਰੇ ਲੋਕਾਂ ਨੇ ਆ ਕੇ ਸਤਿਗੁਰੂ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਗੁਰੂ ਜੀ ਨੂੰ ਧੰਨ ਕਹਿ ਕੇ ਉਹਨਾਂ ਦੇ ਦਰਸ਼ਨ ਕਰਕੇ ਆਪਣਾ ਜਨਮ ਜਿਹੜਾ ਸੀ ਉਹ ਕਰਤਾਰਥ ਕੀਤਾ। ਇਹਨਾਂ ਲੋਕਾਂ ਦੇ ਨਾਲ ਬ੍ਰਹਮ ਗਿਆਨੀ ਅਵਸਥਾ ਦੇ ਵਿੱਚ ਪੁੱਜਿਆ ਹੋਇਆ ਹੈ ਸਾਧੂ, ਸਾਧ ਜੈਤਾ ਮੱਲ, ਇਹ ਵੀ ਇੱਥੇ ਗੁਰੂ ਚਰਨਾਂ ਦੇ ਵਿੱਚ ਆ ਕੇ ਹਾਜ਼ਰ ਹੋਇਆ ਤੇ ਸਾਰਿਆਂ ਨੇ ਰਲ ਕੇ ਅਰਜ਼ ਕੀਤੀ ਵੀ ਗਰੀਬ ਨਿਵਾਜ ਸਾਨੂੰ ਆਪਣੇ ਚਰਨਾਂ ਦੀ ਪ੍ਰਤੀਤ ਤੇ ਭਰੋਸਾ ਬਖਸ਼ੋ, ਆਪਣੇ ਚਰਨ ਕਮਲਾਂ ਦੀ ਮੌਜ ਬਖਸ਼ੋ। ਸੰਗਤ ਅਰਜ਼ ਕਿਵੇਂ ਕਰਦੀ ਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ, ਇੱਥੋਂ ਆਪਾਂ ਇਤਿਹਾਸ ਆਰੰਭ ਕਰਦੇ ਹਾਂ। ਸੁਣੋ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਪਿੰਡ ਬਸੰਬਰਪੁਰ ਵਿੱਚ ਜੀ ਮੇਰੇ ਗੁਰੂ ਨਾਨਕ ਜੀ ਆਏ, ਪਾਵਨ ਕਰ ਅਸਥਾਨ ਦਿੱਤਾ ਜਦੋਂ ਗੁਰਾਂ ਨੇ ਚਰਨ ਛੁਹਾਏ, ਪਾਵਨ ਕਰ ਅਸਥਾਨ ਦਿੱਤਾ ਜਦੋਂ ਗੁਰਾਂ ਨੇ ਚਰਨ ਛੁਹਾਏ।
ਕਹੇ ਸੰਗਤ ਪਿਆਰੀ ਜੀ ਸਾਡੇ ਸੁੱਤੇ ਭਾਗ ਜਗਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਇਸੇ ਹੀ ਨਗਰੀ ਚ ਜੈਤਾ ਮੱਲ ਸਾਧੂ ਸੀ ਰਹਿੰਦਾ, ਉੱਠ ਅੰਮ੍ਰਿਤ ਵੇਲੇ ਜੀ ਮੁਖੋ ਰਾਮ ਨਾਮ ਸੀ ਲੈਂਦਾ, ਉੱਠ ਅੰਮ੍ਰਿਤ ਵੇਲੇ ਜੀ ਮੁਖੋ ਰਾਮ ਨਾਮ ਸੀ ਲੈਂਦਾ।
ਕਹੇ ਬ੍ਰਹਮ ਗਿਆਨੀ ਜੀ ਹੁਣ ਕੋਈ ਸਾਨੂੰ ਬੋਲ ਸੁਣਾਵੋ, ਸਤ ਗੁਰ ਨਾਨਕ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਗੁਰਬਾਣੀ ਕਹਿੰਦੀ ਏ ਦਰਸ਼ਨ ਗੁਰ ਦਾ ਅਗਨ ਨਿਵਾਰੇ, ਉਹਦੇ ਦੁਖੜੇ ਮਿਟ ਜਾਂਦੇ ਜਿਹੜਾ ਆਵੇ ਗੁਰੂ ਦੁਆਰੇ, ਉਹਦੇ ਦੁਖੜੇ ਮਿਟ ਜਾਂਦੇ ਜਿਹੜਾ ਆਵੇ ਗੁਰੂ ਦੁਆਰੇ।
ਕਹੇ ਸਾਡੇ ਵੱਲੇ ਜੀ ਸਤਿਗੁਰ ਨਿਗਾਹ ਮਿਹਰ ਦੀ ਪਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਉਹ ਜਿਹੜਾ ਆ ਗਿਆ ਚਰਨਾਂ ਚ, ਜਿਹੜਾ ਆ ਗਿਆ ਚਰਨਾਂ ਚ, ਉਹ ਤਾਂ ਮੂੰਹ ਮੰਗੇ ਫਲ ਪਾਵੇ, ਦਾਤੇ ਦੇ ਦਰ ਉਤੋਂ ਮੁੜ ਕੇ ਖਾਲੀ ਨਾ ਕੋਈ ਜਾਵੇ, ਦਾਤੇ ਦੇ ਦਰ ਉਤੋਂ ਮੁੜ ਕੇ ਖਾਲੀ ਨਾ ਕੋਈ ਜਾਵੇ।
ਆ ਮਹਿਬੂਬ ਦੇ ਦਰ ਉੱਤੇ ਆਪਣੇ ਸੀਸ ਨੂੰ ਆਣ ਨਵਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ, ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਉਹਨਾਂ ਨੂੰ ਸੁੱਖ ਮਿਲ ਗਏ ਜਿਹੜੇ ਚਰਨ ਸਰਨ ਵਿੱਚ ਆਏ, ਚਿਹਰੇ ਮੁਰਝਾਏ ਜੋ ਖਿੜ ਗਏ ਗੁਰ ਕੇ ਦਰਸ਼ਨ ਪਾਏ, ਚਿਹਰੇ ਮੁਰਝਾਏ ਜੋ ਖਿੜ ਗਏ ਗੁਰ ਕੇ ਦਰਸ਼ਨ ਪਾਏ।
ਮਿਹਰਬਾਨ ਸਤਿਗੁਰਾਂ ਦੇ ਸਾਰੇ ਆ ਕੇ ਗੁਣਾਂ ਨੂੰ ਗਾਵੋ। ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ। ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਓਏ ਉਹ ਘੜੀ ਸੁਲੱਖਣੀ ਹੈ, ਉਹ ਘੜੀ ਸੁਲੱਖਣੀ ਹੈ ਜਿਹੜੀ ਸਤਿਗੁਰ ਨਾਲ ਮਿਲਾਵੇ। ਜੋ ਮਿਲ ਗਿਆ ਰੈਬਰ ਨੂੰ ਉਹ ਤਾਂ ਮਨ ਇੱਛੇ ਪਲ ਪਾਵੇ। ਜੋ ਮਿਲ ਗਿਆ ਰੈਬਰ ਨੂੰ ਉਹ ਤਾਂ ਮਨ ਇੱਛੇ ਪਲ ਪਾਵੇ।
ਮਿਲ ਕੇ ਨਿਰੰਕਾਰੀ ਨੂੰ ਆਪਣਾ ਜੀਵਨ ਸਫਲ ਬਣਾਵੋ। ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ। ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਇਹ ਸਿਲਾ ਅਲਹੂਣੀ ਏ, ਇਹਦੀ ਵਿਰਲਾ ਰਮਜ ਪਛਾਣੇ ਜੀ, ਇਹਦੀ ਰਲਿਵਲਾ ਰਮਜ ਪਛਾਣੇ। ਜੋ ਸਾਧੂ ਬਣ ਜਾਵੇ ਜਰਨੈਲ ਸਿੰਘਾਂ ਉਹ ਮੌਜਾਂ ਮਾਣੇ। ਜੋ ਸਾਧੂ ਬਣ ਜਾਵੇ ਜਰਨੈਲ ਸਿੰਘਾਂ ਉਹ ਮੌਜਾਂ ਮਾਣੇ।
ਰਾਲ ਸਾਰੀ ਸੰਗਤ ਜੀ ਰਲ ਸਾਰੀ ਸੰਗਤ ਜੀ ਮੇਰੇ ਸਤਿਗੁਰ ਚਰਨੀ ਜਾਵੋ। ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ। ਗੁਰ ਨਾਨਕ ਸਤਿਗੁਰ ਜੀ ਸਾਨੂੰ ਚਰਨਾਂ ਦੇ ਨਾਲ ਲਾਵੋ।
ਗੁਰਬਾਣੀ ਦੇ ਵਿੱਚ ਗੁਰੂ ਦੇ ਸਿੱਖ ਦੀਆਂ ਨਿਸ਼ਾਨੀਆਂ ਦੱਸੀਆਂ ਨੇ। ਸਾਹਿਬ ਕਹਿੰਦੇ ਨੇ ਗੁਰੂ ਦੇ ਸਿੱਖ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ? ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਜਿਹੜਾ ਗੁਰੂ ਦਾ ਸਿੱਖ ਅਖਵਾਉਂਦਾ ਹੈ ਉਹਦੀ ਇਹ ਨਿਸ਼ਾਨੀ ਹੈ ਕਿ ਉਹ ਸਵੇਰੇ ਉੱਠ ਕੇ ਤੜਕੇ ਤੇ ਆਪਣੇ ਸਤਿਗੁਰੂ ਦਾ ਨਾਮ ਜਪੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਕਹਿੰਦੇ ਫੇਰ ਇਸ ਤੋਂ ਵਿਹਲਾ ਹੋ ਕੇ ਤੇ ਤੀਸਰੀ ਅਵਸਥਾ ਦੇ ਵਿੱਚ ਕੀ ਕਰੇ? ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਜਦੋਂ ਦਿਨ ਦੀ ਲੋ ਲੱਗ ਜਾਵੇ, ਚਾਨਣ ਹੋ ਜਾਵੇ ਤੇ ਗੁਰਬਾਣੀ ਪੜ੍ਹੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆਂ ਹਰੀ ਨਾਮ ਧਿਆਵੈ। ਜੇ ਬੈਠਾ ਹੋਇਆ ਤੇ ਉਹਦੀ ਰਸਨਾ ਦੇ ਵਿੱਚੋਂ ਸਤਿਗੁਰੂ ਦਾ ਜਾਪ ਜਿਹੜਾ ਚੱਲਦਾ ਹੋਵੇ, ਤੇ ਜੇ ਉੱਠ ਕੇ ਖੜਾ ਹੋਇਆ ਤੇ ਤਾਂ ਵੀ ਉਹਦੀ ਰਸਨਾ ਚੋਂ ਸਤਿਗੁਰੂ ਦਾ ਜਾਪ ਚੱਲਦਾ ਹੋਵੇ, ਤੇ ਜੇ ਰਸਤੇ ਦੇ ਵਿੱਚ ਤੁਰਿਆ ਜਾਂਦਾ ਤਾਂ ਵੀ ਉਹਦੀ ਰਸਨਾ ਚੱਲਦੀ ਹੋਵੇ, ਤੇ ਜੇ ਕੋਈ ਕੰਮ ਕਰਦਾ ਪਿਆ ਕੰਮ ਕਰਦਿਆਂ ਵੀ ਉਹਦੀ ਰਸਨਾ ਚੱਲਦੀ ਹੋਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆਂ ਹਰ ਨਾਮ ਧਿਆਵੈ। ਤੇ ਕਹਿੰਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਤਿਸ ਜਮ ਕੰਕਰ ਨੇੜ ਨਾ ਆਵੇ। ਕਹਿੰਦੇ ਜਿਹੜਾ ਸਾਸ ਗਿਰਾਸ, ਸਾਸ ਤੋਂ ਭਾਵ ਸਵਾਸ, ਜਿਹੜੇ ਅੰਦਰ ਨੂੰ ਲਿਜਾਂਦਿਆਂ ਵੀ ਤੇ ਬਾਹਰ ਨੂੰ ਲਿਜਾਂਦਿਆਂ ਵੀ ਉਹਦੇ ਮੁੱਖ ਦੇ ਵਿੱਚੋਂ ਸਤਿਗੁਰੂ ਦੇ ਨਾਮ ਦੀ ਆਵਾਜ਼ ਆਵੇ। ਕਹਿੰਦੇ ਫਿਰ ਜਮ ਉਹਦੇ ਨੇੜੇ ਨਹੀਂ ਜਾਂਦੇ ਐਸੇ ਗੁਰਸਿੱਖ ਦੇ। ਤੇ ਇਹ ਜੈਤ ਮੱਲ ਜਿਹੜਾ ਸਿੱਖ ਸੀ, ਸਾਧੂ ਸੀ, ਇਹ ਵੀ ਕੁਝ ਇਸੇ ਤਰ੍ਹਾਂ ਦਾ ਹੀ ਸੀ। ਇਹਨੇ ਇਹ ਗੁਰਮਤ ਦੇ ਅਸੂਲ ਜਿਹੜੇ ਸਨ ਉਹ ਧਾਰਨ ਕੀਤੇ ਹੋਏ ਸਨ। ਇੱਕ ਸ਼ਾਇਰ ਲਿਖਦਾ, ਕਹਿੰਦਾ ਹੈ ਸੰਤਾਂ ਕਾ ਜੀਵਨ ਨਿਮਰਤਾ ਸਚਾਈ, ਉਹ ਹਰ ਵਕਤ ਪੀਂਦੇ ਨੇ ਜਾਮੇ ਇਲਾਹੀ, ਕਾਮ ਕ੍ਰੋਧ ਗੁੱਸਾ ਉਹਨਾਂ ਦੇ ਨਾ ਨੇੜੇ, ਤੇ ਦੂਈ ਦਵੈਤ ਹੰਗਤਾ ਸਾਧਾਂ ਨੇ ਗਵਾਈ। ਕਹਿੰਦੇ ਜਿਹੜੇ ਸਾਧੂ ਨੇ, ਸਾਧੂ ਉਹਨਾਂ ਦੇ ਅੰਦਰ ਹੰਗਤਾ ਨਾਮ ਦੀ ਕੋਈ ਚੀਜ਼ ਨਹੀਂ। ਹੰਗਤਾ ਤੋਂ ਭਾਵ ਈਰਖਾ, ਵੈਰ, ਵਿਰੋਧ, ਇਹ ਚੀਜ਼ਾਂ ਸਾਧੂਆਂ ਦੇ ਅੰਦਰੋਂ ਨਿਕਲ ਜਾਂਦੀਆਂ ਨੇ। ਉਹ ਬਣਦੇ ਹੀ ਤਾਂ ਨੇ ਸਾਧੂ ਜਦੋਂ ਇਹਨਾਂ ਚੀਜ਼ਾਂ ਨੂੰ ਉਹ ਕੱਢ ਲੈਂਦੇ ਨੇ ਅੰਦਰੋਂ। ਭਗਤ ਜੈਤ ਮੱਲ ਨੇ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰੋਂ ਕੱਢ ਦਿੱਤਾ ਸੀ, ਤੇ ਇਹਨਾਂ ਦਾ ਹਿਰਦਾ ਸਵੱਛ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਇਹਨਾਂ ਨਮਸਕਾਰ ਕੀਤੀ। ਤੇ ਇਸ ਵਾਕ ਦੇ ਅਨੁਸਾਰ ਕਿ ਗੁਰਕ ਚਰਨ ਧੋਏ ਧੋਏ ਪੀਓ, ਤੇ ਗੁਰੂ ਦੇ ਚਰਨਾਂ ਤੋਂ ਮੈਂ ਵਾਰੇ ਜਾਣਾ ਬਲਿਹਾਰੇ ਜਾਣਾ, ਤੇ ਜੇ ਕਿਤੇ ਇਸ ਤਰ੍ਹਾਂ ਦੀ ਅਵਸਥਾ ਬਣੀ ਵੀ ਗੁਰੂ ਦੇ ਚਰਨ ਧੋ ਕੇ ਪੀਣ ਦਾ ਵੀ ਮੈਨੂੰ ਮੌਕਾ ਮਿਲ ਗਿਆ ਤੇ ਮੇਰੇ ਵਰਗਾ ਸੁਭਾਗਾ ਕੌਣ ਆ। ਇਸ ਤਰ੍ਹਾਂ ਦੀ ਬਿਰਤੀ ਰੱਖਣ ਵਾਲੇ ਸਾਧੂ ਸਨ ਜੈਤਮਲ ਜੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਇਹਨਾਂ ਨੇ ਪ੍ਰਣਾਮ ਕੀਤੀ, ਡੰਡੋਤ ਕੀਤੀ, ਨਮਸਕਾਰ ਕੀਤੀ। ਪ੍ਰਣਾਮ ਦੇ ਵਿੱਚ, ਨਮਸਕਾਰ ਦੇ ਵਿੱਚ ਤੇ ਮੱਥਾ ਟੇਕਣ ਦੇ ਵਿੱਚ ਤੇ ਡੰਡੋਤ ਦੇ ਵਿੱਚ ਫਰਕ ਹੁੰਦਾ। ਡੰਡੋਤ ਉਹ ਹੁੰਦੀ ਏ ਕਰ ਸਾਧਾਂ ਨੂੰ ਡੰਡੋਤ ਪੁੰਨ ਵੱਡਾ, ਇਹ ਡੰਡੋਤ ਉਹ ਹੁੰਦੀ ਜਿਹੜੀ ਆਪਾਂ ਲੰਮੇ ਪੈ ਕੇ ਕਰਦੇ ਹਾਂ, ਆਪਣੇ ਸਰੀਰ ਨੂੰ ਵਿਛਾ ਲੈਣਾ ਧਰਤੀ ਦੇ ਉੱਤੇ ਤੇ ਨੱਕ ਦੇ ਨਾਲ ਨੱਕ ਨੂੰ ਰਗੜ ਕੇ ਜ਼ਮੀਨ ਦੇ ਉੱਤੇ ਸਤਿਗੁਰੂ ਦੇ ਅੱਗੇ ਨਮਸਕਾਰ ਕਰਨੀ, ਇਹਨੂੰ ਡੰਡੋਤ ਕਹਿੰਦੇ ਨੇ। ਤੇ ਸਤਸੰਗੀਓ ਉਹ ਡੰਡੋਤ ਕੀਤੀ ਜੈਤਮਲ ਨੇ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਹੱਥ ਜੋੜ ਕੇ ਇੱਕ ਚੀਜ਼ ਮੰਗਦਾ, ਕਹਿੰਦਾ ਗਰੀਬ ਨਵਾਜ ਮੈਨੂੰ ਮੁਕਤੀ ਦੇ ਦਿਓ, ਮੈਨੂੰ ਮੁਕਤੀ ਦੀ ਲੋੜ ਆ। ਹੁਣ ਕੋਈ ਕੁਛ ਮੰਗਦਾ ਗੁਰੂ ਦੇ ਕੋਲੋਂ ਆ ਕੇ, ਕੋਈ ਕੁਛ ਮੰਗਦਾ ਗੁਰੂ ਦੇ ਕੋਲੋਂ ਆ ਕੇ, ਇਹਨੇ ਮੁਕਤੀ ਮੰਗੀ ਆ, ਕਿਉਂ ਮੰਗੀ ਆ, ਇਸ ਕਵਿਤਾ ਚ ਆਪਾਂ ਸਰਵਣ ਕਰਦੇ ਹਾਂ।
ਜੈਤਮਲ ਸਾਧੂ ਕਹਿੰਦਾ, ਜੈਤਮਲ ਸਾਧੂ ਕਹਿੰਦਾ, ਚਰਨਾਂ ਚ ਆਏ ਕੇ ਮੈਨੂੰ ਜੀ ਮੁਕਤ ਕਰ ਦਿਓ, ਕਹਿੰਦਾ ਹੈ ਜਾਏ ਕੇ ਮੈਨੂੰ ਜੀ ਮੁਕਤ ਕਰ ਦਿਓ,
ਕਹਿੰਦਾ ਹੈ ਦਾਤਾ ਮੈਨੂੰ ਚਰਨਾਂ ਨਾਲ ਜੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਮੇਰੇ ਤੇ ਨਿਗਾਹ ਮੇਰ ਦੀ ਸ਼ੈਨ ਸ਼ਾਹ ਮਾਰ ਦਿਓ, ਦੁਨੀਆਂ ਨੂੰ ਤਾਰਨ ਹਾਰੇ ਮੈਨੂੰ ਵੀ ਤਾਰ ਦਿਓ, ਦੁਨੀਆਂ ਨੂੰ ਤਾਰਨ ਹਾਰੇ
ਆਪਣੇ ਦਰ ਘਰ ਵਿੱਚੋਂ ਖਾਲੀ ਨਾ ਮੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਬਿਰਦਾ ਸਰੀਰ ਹੋ ਗਿਆ, ਬਿਰਦਾ ਸਰੀਰ ਹੋ ਗਿਆ, ਤੁਰਿਆ ਹੁਣ ਜਾਂਦਾ ਨੀ ਗੰਗਾ ਤੇ ਜਾ ਇਸ਼ਨਾਨ, ਕਰਿਆ ਹੁਣ ਜਾਂਦਾ ਨੀ ਗੰਗਾ ਤੇ ਜਾ ਇਸ਼ਨਾਨ।
ਟੁੱਟੇ ਹੋਏ ਕਰਮਾ ਤਾਈ, ਟੁੱਟੇ ਹੋਏ ਕਰਮਾ ਤਾਈ, ਟੁੱਟੇ ਹੋਏ ਕਰਮਾ ਤਾਈ ਮਾਲਕਾ ਜੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਮੁਕਤੀ ਤੇ ਜੁਗਤੀ ਹੀ ਤੇਰੇ, ਮੁਕਤੀ ਤੇ ਜੁਗਤੀ ਹੀ ਤੇਰੇ, ਚਰਨਾਂ ਦੀ ਦਾਸੀ ਜੀ ਆਵੇ ਜੋ ਦਰ ਤੇ ਕੱਟੀ ਜਾਵੇ ਚੌਰਾਸੀ ਜੀ, ਆਵੇ ਜੋ ਦਰ ਤੇ ਤੇਰੇ।
ਮੁਕਤ ਹੁਣ ਕਰਦੇ ਦਾਤਾ, ਮੁਕਤ ਹੁਣ ਕਰਦੇ ਦਾਤਾ, ਮੁਕਤ ਹੁਣ ਕਰਦੇ ਦਾਤਾ, ਇਹਦੀ ਬੜੀ ਥੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਸਾਧੂ ਗਲ ਪੱਲਾ ਪਾ ਕੇ, ਸਾਧੂ ਗਲ ਪੱਲਾ ਪਾ ਕੇ ਕੀਤੀ ਅਰਦਾਸ ਜੀ, ਮੈਨੂੰ ਰੱਖ ਚਰਨਾਂ ਦੇ ਵਿੱਚ ਮੇਰੀ ਹੈ ਆਸ ਜੀ, ਮੈਨੂੰ ਰੱਖ ਚਰਨਾਂ ਦੇ ਵਿੱਚ
ਆਸ ਹੈ ਮੇਰੀ, ਇਹਨੂੰ ਕਦੇ ਨਾ ਤੋੜ ਜੀ, ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ, ਮੇਰੇ ਗੁਰ ਨਾਨਕ ਮੈਨੂੰ।
ਓ ਉੱਚ ਚਾਦਰ ਤੇਰਾ ਹਾਏ ਦੇ ਵਰਗਾ ਕੋਈ ਹੋਰ ਨਾ ਸੁੰਦਰ ਸੁਆਮੀ ਮੇਰੇ ਖਾਲੀ ਮੈਨੂੰ ਮੋੜਨਾ ਸੁੰਦਰ ਸੁਆਮੀ ਮੇਰੇ
ਸੱਚੀ ਗੱਲ ਕਹਿੰਦਾ ਸਾਈਆਂ ਕਰਦਾ ਨਾ ਚੌੜ ਜੀ ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ ਮੇਰੇ ਗੁਰ ਨਾਨਕ ਮੈਨੂੰ
ਆਏ ਹੋ ਕੋਲ ਜੇ ਮੇਰੇ ਆਏ ਹੋ ਕੋਲ ਜੇ ਮੇਰੇ ਕਰਿਓ ਉਪਕਾਰ ਜੀ ਰਾੜ ਜਰਨੈਲ ਦੇ ਛੰਦ ਤੇ ਆਵੇ ਬਹਾਰ ਜੀ ਰਾੜੇ ਜਰਨੈਲ ਦੇ ਛੰਦ ਤੇ
ਸ਼ੌਂਕੀ ਤੇ ਪ੍ਰੇਮੀ ਮਲਦਾ ਸ਼ੌਂਕੀ ਤੇ ਪ੍ਰੇਮੀ ਮਲਦਾ ਸ਼ੌਂਕੀ ਤੇ ਪ੍ਰੇਮੀ ਮਲਦਾ ਆ ਜਾਵੇ ਜੋੜ ਜੀ ਮੇਰੇ ਗੁਰ ਨਾਨਕ ਮੈਨੂੰ ਮੁਕਤੀ ਦੀ ਲੋੜ ਜੀ ਮੇਰੇ ਗੁਰ ਨਾਨਕ ਮੈਨੂੰ
ਇਹਨੇ ਮੁਕਤੀ ਦੀ ਮੰਗ ਕੀਤੀ ਸਾਧੂ ਜੈਤ ਮੱਲ ਨੇ। ਗੁਰੂ ਸਾਹਿਬ ਥੋੜਾ ਜਿਹਾ ਮੁਸਕਰਾਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹਦੇ ਮੁਖ ਦੇ ਵੱਲ ਵੇਖਦੇ ਨੇ ਨਿਹਾਰਦੇ ਨੇ ਪ੍ਰੇਮ ਦੀ ਨਿਗਾਹ ਮਾਰਦੇ ਨੇ ਤੇ ਕਹਿਣ ਲੱਗੇ ਸੰਤ ਜੀ ਬੈਠ ਜਾਵੋ ਤੁਹਾਡੇ ਨਾਲ ਕੁਝ ਬਚਨ ਬਿਲਾਸ ਕਰਨੇ ਹਨ ਤੇ ਕਾਲੇ ਨਾ ਪਾਓ ਕੋਈ ਗੱਲ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਇਸ ਦਾ ਕੋਈ ਹੱਲ ਕੱਢਦੇ ਹਾਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਪਾਸ ਬਿਠਾ ਲਿਆ ਤੇ ਵਿਚਾਰ ਹੋਣ ਲੱਗੀ ਤੇ ਗੁਰੂ ਸਾਹਿਬ ਕਹਿੰਦੇ ਨੇ ਸੰਤ ਜੀ ਤੁਸੀਂ ਮੁਕਤੀ ਮੰਗਦੇ ਹੋ ਤੇ ਮੁਕਤੀ ਜਿਹੜੀ ਹੈ ਇਹ ਤੁਹਾਨੂੰ ਮਿਲ ਜਾਏਗੀ ਪਰ ਇਹਦੇ ਵਾਸਤੇ ਕਠਨ ਤਪੱਸਿਆ ਦੀ ਲੋੜ ਹੈ ਕਠਨ ਤਪੱਸਿਆ ਦੀ ਤੇ ਇੱਕ ਵਾਰੀ ਇਸ ਗੱਲ ਦੇ ਉੱਤੇ ਵਿਚਾਰ ਵੀ ਕਰਿਓ ਵੀ ਜਿਹੜੀ ਤੁਸੀਂ ਮੰਗ ਮੰਗੀ ਏ ਮੁਕਤੀ ਦੀ ਮੰਗ ਵੀ ਇਹ ਕੀ ਚੀਜ਼ ਆ ਮੁਕਤੀ ਚੀਜ਼ ਕੀ ਆ ਇਹਦੇ ਉੱਤੇ ਵਿਚਾਰ ਵੀ ਕਰਿਓ। ਕਹਿੰਦੇ ਨਗਨ ਫਿਰਤ ਜਾਓ ਪਾਈਐ ਜੋਗ ਤੇ ਬਣਕਾ ਮਿਰਗ ਮੁਕਤ ਸਭ ਹੋਗ। ਕਹਿੰਦੇ ਆ ਵੀ ਜੇ ਨੰਗੇ ਫਿਰਨ ਦੇ ਨਾਲ ਮੁਕਤੀ ਕਿਸੇ ਨੂੰ ਮਿਲਦੀ ਹੋਵੇ ਜੇ ਕੋਈ ਆਖੇ ਵੀ ਮੈਂ ਤਨ ਨੰਗਾ ਕਰਕੇ ਆਪਣਾ ਤੇ ਮੁਕਤੀ ਵਾਸਤੇ ਪ੍ਰਾਰਥਨਾ ਕਰਾਂ ਮੈਨੂੰ ਮੁਕਤੀ ਮਿਲ ਜਾਵੇ ਤੇ ਕਹਿੰਦੇ ਆ ਵੀ ਬਣਾਂ ਦੇ ਵਿੱਚ ਜੰਗਲਾਂ ਦੇ ਵਿੱਚ ਸਾਰੇ ਜਾਨਵਰ ਕੋਈ ਕੱਪੜਾ ਨਹੀਂ ਪਾਉਂਦੇ ਤਨ ਦੇ ਉੱਤੇ ਉਹ 12 ਮਹੀਨੇ ਸਰਦੀ ਗਰਮੀ ਦੇ ਵਿੱਚ ਨੰਗੇ ਹੀ ਰਹਿੰਦੇ ਆ। ਕਹਿੰਦੇ ਉਹ ਸਾਰੇ ਹੀ ਮੁਕਤ ਹੋ ਜਾਣ ਜੇ ਸਰੀਰ ਨੂੰ ਨੰਗੇ ਰੱਖ ਕੇ ਕੋਈ ਮੁਕਤ ਹੁੰਦਾ ਤੇ ਬਣਕਾ ਮਿਰਗ ਮੁਕਤ ਸਭ ਹੋਗ। ਤੇ ਕਹਿੰਦੇ ਨੇ ਵੀ ਇਸ ਤਰ੍ਹਾਂ ਦੀਆਂ ਬਹੁਤ ਉਦਾਹਰਣਾਂ ਨੇ ਵੀ ਜੇ ਕੋਈ ਭੁੱਖਿਆਂ ਰਹਿ ਕੇ ਮੁਕਤੀ ਮੰਗੇ ਵੀ ਮੈਂ ਭੁੱਖੇ ਰਹਿ ਕੇ ਤੇ ਅੰਨ ਜਲ ਛੱਡ ਦੇਵਾਂ ਤਿਆਗ ਦੇਵਾਂ ਤੇ ਮੈਂ ਮੁਕਤ ਹੋ ਜਾਵਾਂ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਵੀ ਨਹੀਂ। ਕਹਿੰਦੇ ਹਨ ਅੰਨ ਛਾੜ ਜੋ ਕਰਹੇ ਪਾਖੰਡ ਤੇ ਨਾ ਸੁਹਾਗਣ ਨਾ ਉਹ ਰੰਡ। ਗੁਰਬਾਣੀ ਦਾ ਪਾਠ ਏ। ਕਹਿੰਦੇ ਜਿਹੜਾ ਅੰਨ ਤਿਆਗਦਾ ਅੰਨ ਤਿਆਗ ਕੇ ਅਰਦਾਸ ਕਰਦਾ ਮੈਨੂੰ ਮੁਕਤ ਕਰ ਦੇ ਮੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇ ਗੁਰੂ ਸਾਹਿਬ ਕਹਿੰਦੇ ਪਖੰਡ ਆਏ ਭੁੱਖਿਆਂ ਰਹਿ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਇਸ ਗੱਲ ਦਾ ਖੰਡਨ ਤੇ ਕਬੀਰ ਭਗਤੀ ਕਰ ਦਿੰਦੇ ਆ। ਉਹ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ। ਕਹਿੰਦੇ ਆ ਲਓ ਆਪਣੀ ਮਾਲਾ ਪਰਮੇਸ਼ਰ ਜੀ ਮੇਰੇ ਕੋਲੋਂ ਤੁਹਾਡੀ ਭੁੱਖਿਆਂ ਤੋਂ ਬੰਦਗੀ ਨਹੀਂ ਹੁੰਦੀ। ਜੇ ਬੰਦਗੀ ਕਰਾਉਣੀ ਕੁਝ ਖਾਣ ਲਈ ਵੀ ਦੇ ਪੇਟ ਦੇ ਵਿੱਚ ਪਾਉਣ ਵਾਸਤੇ ਵੀ ਦੇ ਕੁਝ ਤੇ ਜੇ ਪੇਟ ਹੀ ਭੁੱਖਾ ਆ ਰੋਟੀ ਤੇ ਸਵੇਰ ਦੀ ਮਿਲੀ ਨਹੀਂ ਆ ਤੇ ਬੰਦਗੀ ਤੋਂ ਕੀ ਲੈਣਾ ਬੰਦਗੀ ਕਿਵੇਂ ਹੋਊਗੀ ਜੇ ਪੇਟ ਚ ਕੁਝ ਹੋਊਗਾ ਤੇ ਬੰਦਗੀ ਹੋਊਗੀ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਇਸ ਕਰਕੇ ਭੁੱਖਿਆਂ ਰਹਿ ਕੇ ਵੀ ਜੋ ਕੋਈ ਆਖੇ ਵੀ ਮੈਂ ਮੁਕਤ ਹੋ ਜਾਂ ਤੇ ਮੈਂ ਮੁਕਤ ਨਹੀਂ ਹੋ ਸਕਦਾ ਇਸ ਤਰ੍ਹਾਂ ਦੀ ਕੋਈ ਵਿਚਾਰ ਨਾ ਮਨ ਦੇ ਵਿੱਚ ਰੱਖੇ ਵੀ ਮੈਂ ਮੁਕਤ ਹੋ ਜਾਊਂਗਾ। ਗੁਰੂ ਨਾਨਕ ਸਾਧੂ ਨੂੰ ਸਮਝਾਉਣ ਲੱਗੇ ਵੀ ਤੁਸੀਂ ਤਪੱਸਿਆ ਕਰਦੇ ਹੋ ਬਹੁਤ ਕੁਝ ਤੁਸੀਂ ਕੀਤਾ ਆਪਣਾ ਨੇਮ ਬਣਾਇਆ ਹੋਇਆ ਤੇ ਇਹ ਵੀ ਇੱਕ ਤ੍ਰਿਸ਼ਨਾ ਜਿਹੜਾ ਬੰਦਾ ਮੁਕਤੀ ਮੰਗਦਾ ਨਾ ਵੀ ਮੈਨੂੰ ਮੁਕਤੀ ਮਿਲ ਜਾਵੇ ਇਹ ਵੀ ਤ੍ਰਿਸ਼ਨਾ ਇੱਕ ਮਨ ਦੇ ਵਿੱਚ ਤ੍ਰਿਸ਼ਨਾ ਹੁੰਦੀ ਹੈ ਵੀ ਮੈਂ ਮੁਕਤ ਹੋ ਜਾਵਾਂ। ਉਹ ਤ੍ਰਿਸ਼ਨਾਵਾਦੀ ਹੋ ਜਾਂਦਾ ਭਾਵੇਂ ਉਹ ਨਾਮ ਜਪਦਾ ਸਾਧੂ ਆ, ਉਹਦੇ ਅੰਦਰ ਜੇ ਇਹ ਗੱਲ ਆ ਗਈ ਮੈਂ ਮੁਕਤ ਹੋ ਜਾਵਾਂ ਤੇ ਸਮਝ ਲਓ ਉਹ ਵੀ ਤ੍ਰਿਸ਼ਨਾ ਹੈ, ਮੁਕਤੀ ਦੀ ਵੀ ਇੱਕ ਤ੍ਰਿਸ਼ਨਾ ਹੈ। ਤੇ ਇਹਦੇ ਅੰਦਰ ਇਹ ਤ੍ਰਿਸ਼ਨਾ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਸਮਝ ਲਿਆ ਸੀ ਵੀ ਇਹ ਕਿਹੜੀ ਭਾਵਨਾ ਦੇ ਨਾਲ ਅਰਜ ਕਰ ਰਿਹਾ। ਤੇ ਸਾਈਂ ਬੁੱਲੇ ਸ਼ਾਹ ਲਿਖਦਾ ਹੈ ਰੱਬੀ ਰੰਗ ਦੇ ਵਿੱਚ ਰੰਗਿਆ ਹੋਇਆ, ਉਹ ਕਹਿੰਦਾ ਬੁੱਲਿਆ ਧਰਮਸ਼ਾਲਾ ਵਿੱਚ ਨਾਹੀਂ, ਮਤ ਸਮਝੀ ਕਿ ਧਰਮਸ਼ਾਲਾ ਦੇ ਵਿੱਚ ਪਰਮੇਸ਼ਰ ਆ, ਤੂੰ ਅਰਦਾਸਾਂ ਕਰਦਾ ਜਾ ਕੇ ਮੱਥੇ ਟੇਕਦਾ, ਤੂੰ ਇਹ ਨਾ ਸਮਝੀ ਵੀ ਧਰਮਸ਼ਾਲਾ ਦੇ ਵਿੱਚ ਪਰਮੇਸ਼ਰ ਰਹਿੰਦਾ। ਉਹ ਬੁੱਲਿਆ ਧਰਮਸ਼ਾਲਾ ਵਿੱਚ ਨਾਹੀਂ ਜਿੱਥੇ ਮੋਮਨ ਭੋਗ ਪਵਾਏ, ਜਿੱਥੇ ਮੋਮਨ ਰੋਜ਼ ਭੋਗ ਪਾਉਂਦੇ ਨੇ, ਮੁੱਲਾਂ ਜਿਹੜੇ ਨੇ ਨਮਾਜ਼ਾਂ ਪੜ੍ਹਦੇ ਨੇ, ਬਾਂਗ ਦਿੰਦੇ ਨੇ ਵੀ ਨਮਾਜ਼ ਦਾ ਟਾਈਮ ਹੋ ਗਿਆ ਆ ਕੇ ਤੇ ਨਮਾਜ਼ ਪੜ੍ਹੋ। ਕਹਿੰਦਾ ਬੁੱਲਿਆ ਧਰਮਸ਼ਾਲਾ ਵਿੱਚ ਨਾਹੀਂ ਜਿੱਥੇ ਮੋਮਨ ਭੋਗ ਪਵਾਏ, ਤੇ ਕਹਿੰਦਾ ਵਿੱਚ ਮਸੀਤਾਂ ਦੇ ਧੱਕੇ ਮਿਲਦੇ, ਮੁੱਲਾਂ ਤਿਊੜੀ ਪਾਏ। ਕਹਿੰਦਾ ਜੇ ਕੋਈ ਮਸੀਤ ਦੇ ਵਿੱਚ ਚਲ ਜਾਂਦਾ ਤੇ ਮੁੱਲਾਂ ਅੱਗੋਂ ਤਿਊੜੀ ਪਾਉਂਦਾ, ਤੂੰ ਇੱਥੇ ਲੈਣ ਕੀ ਆਇਆ, ਪ੍ਰਸ਼ਾਦਾ ਕਿਉਂ ਛਕਣਾ ਆ? ਉਹ ਤਿਊੜੀ ਪਾਉਂਦਾ, ਉਹਦੇ ਅੰਦਰ ਕ੍ਰੋਧ ਦਾ ਜ਼ਹਿਰ ਆ, ਜ਼ਹਿਰ ਬਾਲੇ ਮਾਰਦਾ ਉਹਦੇ ਅੰਦਰ, ਈਰਖਾ ਦਾ ਜ਼ਹਿਰ ਜਿਹੜਾ ਬਾਲੇ ਮਾਰਦਾ। ਉਹ ਬੁੱਲਾ ਕਹਿੰਦਾ ਮੈਂ ਜਾਵਾਂ ਕਿੱਥੇ, ਮੈਨੂੰ ਤੇ ਕੋਈ ਇਹੋ ਜਿਹੀ ਨਜ਼ਰ ਹੀ ਨਹੀਂ ਆਉਂਦੀ ਜਗ੍ਹਾ ਜਿੱਥੇ ਮੈਂ ਜਾਵਾਂ, ਜਿੱਥੇ ਖੁਦਾ ਵੱਸਦਾ ਹੋਵੇ, ਜਿਸ ਮਨੁੱਖ ਦੇ ਅੰਦਰ ਖੁਦਾ ਵੱਸਦਾ ਹੋਵੇ, ਉਹ ਮੈਨੂੰ ਪਿਆਰ ਕਰੇ ਤੇ ਮੈਨੂੰ ਪ੍ਰੇਮ ਦੇ ਨਾਲ ਆਖੇ ਵੀ ਆ ਬੁੱਲਿਆ ਬਹਿ ਜਾ, ਤੇ ਮੈਂ ਜਾਵਾਂ ਕਿੱਥੇ? ਉਹ ਕਹਿੰਦਾ ਮੈਨੂੰ ਨਜ਼ਰ ਹੀ ਨਹੀਂ ਆਉਂਦੀ ਕੋਈ ਇਸ ਤਰ੍ਹਾਂ ਦੀ ਜਗ੍ਹਾ। ਕਹਿੰਦਾ ਬੁੱਲਿਆ ਧਰਮਸ਼ਾਲਾ ਵਿੱਚ ਨਾਹੀਂ ਜਿੱਥੇ ਮੋਮਨ ਭੋਗ ਪਵਾਏ, ਤੇ ਵਿੱਚ ਮਸੀਤਾਂ ਦੇ ਧੱਕੇ ਮਿਲਦੇ, ਮੁੱਲਾਂ ਤਿਊੜੀ ਪਾਏ, ਤੇ ਦੌਲਤਮੰਦਾਂ ਨੇ ਬੂਹਿਆਂ ਉੱਤੇ ਚੋਬਦਾਰ ਬਿਠਾਏ। ਕਹਿੰਦਾ ਜਿਹੜੇ ਦੌਲਤਮੰਦ ਲੋਕ ਨੇ ਨਾ, ਕਰੋੜਾਂ ਦੇ ਮਾਲਕ, ਲੱਖਾਂ ਦੇ ਮਾਲਕ, ਉਹਨਾਂ ਨੇ ਗੇਟਾਂ ਦੇ ਉੱਤੇ ਪਹਿਰੇਦਾਰ ਬਿਠਾਏ ਆ ਵੀ ਅੰਦਰ ਨਾ ਆਉਣ ਦਿਓ ਕਿਸੇ ਨੂੰ। ਕਹਿੰਦਾ ਜਾਵਾਂ ਕਿੱਥੇ ਮੈਂ, ਕਿਹੜੇ ਦਰਵਾਜ਼ੇ ਤੇ ਜਾਵਾਂ ਮੈਂ? ਦੌਲਤਮੰਦਾਂ ਨੇ ਬੂਹਿਆਂ ਅੱਗੇ ਚੋਬਦਾਰ ਬਿਠਾਏ, ਤੇ ਕਹਿੰਦਾ ਪਕੜ ਦਰਵਾਜ਼ਾ ਰੱਬ ਸੱਚੇ ਦਾ, ਤੇ ਜਿੱਥੋਂ ਦੁੱਖ ਦਿਲ ਦਾ ਮਿਟ ਜਾਏ। ਕਹਿੰਦਾ ਤੂੰ ਰੱਬ ਦਾ ਦਰਵਾਜ਼ਾ ਫੜ, ਰੱਬ ਦਾ। ਓਏ ਉਹਨੂੰ ਆਵਾਜ਼ ਮਾਰ ਕੇ ਬੁਲਾਉਣ ਦੀ ਲੋੜ ਨਹੀਂ, ਉਹਦੇ ਅੱਗੇ ਜਾ ਕੇ ਮੱਥੇ ਰਗੜਨ ਦੀ ਲੋੜ ਨਹੀਂ, ਉਹਦੇ ਅੱਗੇ ਜਾ ਕੇ ਭੇਟਾ ਧਰਨ ਦੀ ਲੋੜ ਨਹੀਂ। ਜਿਹੜਾ ਸੱਚਾ ਰੱਬ ਆ, ਉਹਦੇ ਪਰਮੇਸ਼ਰ ਜਿਹੜਾ ਸੱਚਾ, ਉਹਦੇ ਦੂਰ ਕੋਹਾਂ ਤੇ, ਹਜ਼ਾਰਾਂ ਕੋਹਾਂ ਤੇ ਬੰਦਾ ਬੈਠਾ ਹੋਵੇ, ਉਹਦੇ ਦਿਲ ਦੀ ਬੁੱਝ ਲੈਂਦਾ ਵੀ ਉਹ ਕਿੱਥੇ ਆ, ਉਹਦੀ ਭਾਵਨਾ ਕੀ ਆ, ਉਹ ਕੀ ਚਾਹੁੰਦਾ ਵਾ। ਤੇ ਗੁਰੂ ਦੇ ਦਰਬਾਰ ਦੇ ਵਿੱਚ ਆ ਜਾ, ਸਤਿਗੁਰੂ ਦੇ ਦਰਬਾਰ ਦੇ ਵਿੱਚ ਆ ਜਾ, ਸਤਿਗੁਰੂ ਜਗਜੀਤ ਸਿੰਘ ਦੇ ਦਰਬਾਰ ਦੇ ਵਿੱਚ, ਤੇ ਸੱਚਾ ਰੱਬ ਆਪੇ ਹੀ ਦਿਲ ਦੀ ਗੱਲ ਬੁੱਝ ਲਏਗਾ। ਤੇ ਸਤਸੰਗੀਓ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਧੂ ਦੇ ਮਨ ਦੀ ਗੱਲ ਬੁੱਝ ਲਈ, ਤੇ ਕਹਿੰਦਾ ਜੀ ਮੈਂ ਕਰਮਕਾਂਡ ਕਰਦਾ, ਸਵੇਰੇ ਉੱਠ ਕੇ ਗੰਗਾ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਜਾਂਦਾ, ਮੇਰਾ ਸਰੀਰ ਬਿਰਧ ਹੋ ਚੁੱਕਾ ਹੈ, ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ, ਮੈਂ ਉੱਥੇ ਜਾ ਕੇ ਗੰਗਾ ਤੇ ਇਸ਼ਨਾਨ ਨਹੀਂ ਕਰ ਸਕਦਾ, ਇਹ ਮੇਰਾ ਨੇਮ ਬਣਿਆ ਹੋਇਆ ਵੀ ਮੈਂ ਗੰਗਾ ਤੇ ਇਸ਼ਨਾਨ ਕਰਦਾ। ਗੁਰੂ ਸਾਹਿਬ ਕਹਿੰਦੇ ਸੰਤ ਜੀ ਇੱਕ ਗੱਲ ਧਿਆਨ ਦੇ ਨਾਲ ਸੁਣ ਲਓ, ਤੁਹਾਨੂੰ ਅਜੇ ਬੜੀ ਵੱਡੀ ਤਪੱਸਿਆ ਦੀ ਲੋੜ ਆ, ਤੁਹਾਡੇ ਜੇ ਮਨ ਦੇ ਜਿਹੜੇ ਵਿਚਾਰ ਨੇ ਨਾ, ਉਹ ਸਥਿਰ ਨਹੀਂ ਹੋਏ, ਜਿਸ ਤਰ੍ਹਾਂ ਮਨ ਦੇ ਵਿਚਾਰ ਚਾਹੀਦੇ ਨੇ ਉਸ ਤਰ੍ਹਾਂ ਦੇ ਵਿਚਾਰ ਨਹੀਂ ਬਣੇ, ਤੇ ਮੁਕਤੀ ਦੀ ਤੁਸੀਂ ਮੰਗ ਕਰਦੇ ਹੋ, ਮੁਕਤ ਤੁਸੀਂ ਇਸ ਤਰ੍ਹਾਂ ਨਹੀਂ ਹੋ ਸਕਦੇ। ਮੁਕਤੀ ਦਾ ਇੱਕੋ ਹੀ ਰਸਤਾ ਹੈ, ਉਹ ਆ ਸਤਿਗੁਰੂ ਦੇ ਚਰਨ ਤੇ ਗੁਰੂ ਦੀ ਤਪੱਸਿਆ, ਤੇ ਤਪੱਸਿਆ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਜੇ ਕੋਈ ਕਹੇ ਨਾ ਵੀ ਮੈਂ ਸਰੀਰ ਨੂੰ ਤਿਆਗ ਦਿੱਤਾ, ਤੇ ਸਰੀਰ ਨੂੰ ਤਿਆਗਣ ਤੋਂ ਬਾਅਦ ਦੇ ਵਿੱਚ ਮੈਂ ਮੁਕਤ ਹੋ ਜਾਵਾਂਗਾ, ਬੇਣੀ ਇਸ ਗੱਲ ਦਾ ਖੰਡਨ ਕਰਦਾ। ਕਹਿੰਦਾ ਬੇਣੀ ਕਹੇ ਸੁਣੋ ਰੇ ਭਗਤ ਹੋ, ਮਰ ਨਾ ਮੁਕਤ ਕਿਨ ਪਾਈ। ਕਹਿੰਦੇ ਮਰ ਕੇ ਕੋਈ ਮੁਕਤ ਨਹੀਂ ਹੋਇਆ, ਮੁਕਤੀ ਮਿਲਦੀ ਆ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ, ਉਹਦਾ ਨਾਮ ਲੈ ਕੇ, ਉਸ ਨਾਮ ਨੂੰ ਜਪਣ ਕਰਕੇ, ਉਸ ਨਾਮ ਦੀ ਕਮਾਈ ਕਰਕੇ, ਤੇ ਮੁਕਤ ਹੁੰਦਾ ਇਨਸਾਨ। ਐਵੇਂ ਨਹੀਂ ਵੀ ਗੱਲਾਂ ਦੇ ਨਾਲ ਹੀ ਮੁਕਤ ਹੋ ਜਾਂਦਾ, ਕਮਾਈ ਕਰਨੀ ਪੈਂਦੀ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹਨੂੰ ਕਹਿੰਦੇ ਨੇ, ਸੰਤ ਜੀ ਅਜੇ ਤੁਹਾਨੂੰ ਬਹੁਤ ਵੱਡੀ ਕਮਾਈ ਦੀ ਲੋੜ ਆ, ਤੁਸੀਂ ਕਮਾਈ ਕਰੋ। ਕੀ ਕਹਿੰਦੇ ਗੁਰੂ ਸਾਹਿਬ ਇਸ ਕਵਿਤਾ ਦੇ ਵਿੱਚ, ਸਰਵਣ ਕਰੋ।
ਮੇਰੇ ਪਾਤਸ਼ਾਹ ਪਿਆਰ ਨਾਲ ਸਾਧ ਨੂੰ ਲਿਆ ਕੋਲ ਆਪਣੇ ਸੀ ਬਹਾ, ਲਿਆ ਕੋਲ ਆਪਣੇ ਸੀ ਬਹਾ,
ਗੰਗਾ ਚੱਲ ਕੇ ਤੇ ਤੇਰੇ ਵੱਲ ਆਵੇਗੀ ਸਾਹਿਬ,
ਕਹਿੰਦੇ ਇੰਜ ਮੁਖ ਚੋਂ ਸੁਣਾ, ਸਾਹਿਬ ਕਹਿੰਦੇ ਇੰਜ ਮੁਖ ਚੋਂ ਸੁਣਾ।
ਓ ਅਜੇ ਮੁਕਤੀ ਦਾ ਸਮਾਂ ਨੀ ਮਹਾਤਮਾ, ਅਜੇ ਮੁਕਤੀ ਦਾ ਸਮਾਂ ਨੀ ਮਹਾਤਮਾ, ਹਾਲੇ ਹੋਰ ਸਮਾਂ ਬੰਦਗੀ ਚ ਲਾ, ਹਾਲੇ ਹੋਰ ਸਮਾਂ ਬੰਦਗੀ ਚ ਲਾ।
ਜਿਨ੍ਹਾਂ ਗੁਰਾਂ ਦੇ ਬਚਨ ਤਾਈ ਮੰਨਿਆ, ਜਿਨ੍ਹਾਂ ਗੁਰਾਂ ਦੇ ਬਚਨ ਤਾਈ ਮੰਨਿਆ, ਲਿਆ ਸਭ ਕੁਝ ਚੋਲੀ ਵਿੱਚ ਪਾ, ਲਿਆ ਸਭ ਕੁਝ ਚੋਲੀ ਵਿੱਚ ਪਾ।
ਉਹ ਹੋਵੇ ਬੰਦਗੀ ਬਗੈਰ ਨਹੀਂ ਮੁਕਤੀ, ਹੋਵੇ ਬੰਦਗੀ ਹੋਵੇ ਬੰਦਗੀ ਬਗੈਰ ਨਹੀਂ ਮੁਕਤੀ। ਦਿੱਤਾ ਜੈਤ ਮਲ ਸਾਧ ਨੂੰ ਸੁਣਾ, ਉਹ ਦਿੱਤਾ ਜੈਤ ਮਲ ਸਾਧ ਨੂੰ ਸੁਣਾ।
ਗੰਗਾ ਗਊ ਜੀ ਦੇ ਰੂਪ ਵਿੱਚ ਆਣ ਕੇ, ਗੰਗਾ ਗਊ ਜੀ ਦੇ ਰੂਪ ਵਿੱਚ ਆਣ ਕੇ, ਦਿਆ ਕਰੂ ਇਸ਼ਨਾਨ ਕਰਵਾ, ਦਿਆ ਕਰੂ ਇਸ਼ਨਾਨ ਕਰਵਾ।
ਉਹ ਜਿਹੜੇ ਕਰਦੇ ਭਜਨ ਨੇ ਗੋਬਿੰਦ ਦਾ, ਜਿਹੜੇ ਕਰਦੇ ਭਜਨ ਨੇ ਗੋਬਿੰਦ ਦਾ, ਦੇਵੇ ਗੁਰੂ ਉਹਨੂੰ ਚਰਨਾ ਚ ਥਾ, ਦੇਵੇ ਗੁਰੂ ਉਹਨੂੰ ਚਰਨਾ ਚ ਥਾ।
ਗੁਰੂ ਤੇਗ ਬਹਾਦਰ ਦੇ ਰੂਪ ਚ ਤੈਨੂੰ ਲਵਾਂਗੇ ਗਲੇ ਦੇ ਨਾਲ ਲਾ, ਤੈਨੂੰ ਲਵਾਂਗੇ ਗਲੇ ਦੇ ਨਾਲ ਲਾ।
ਉਹ ਮਿਹਰਵਾਨ ਗੁਰੂ ਮੇਰ ਵਿੱਚ ਆਣ ਕੇ, ਮਿਹਰਵਾਨ ਗੁਰੂ ਮੇਰ ਵਿੱਚ ਆਣ ਕੇ, ਲਿਆ ਸਾਧੂ ਨੂੰ ਸੀ ਗੋਦ ਚ ਬਹਾ, ਲਿਆ ਸਾਧੂ ਨੂੰ ਸੀ ਗੋਦ ਚ ਬਹਾ।
ਨਿਗਾ ਮੇਰ ਦੀ ਜਰਨੈਲ ਉੱਤੇ ਮਾਰ ਕੇ, ਨਿਗਾ ਮੇਰ ਦੀ ਜਰਨੈਲ ਉੱਤੇ ਮਾਰ ਕੇ, ਦਿੱਤਾ ਛੰਦ ਨਵਾਂ ਉਹਨਾਂ ਨੇ ਲਿਖਾ, ਦਿੱਤਾ ਛੰਦ ਉਹਨਾਂ ਨਵਾਂ ਸੀ ਲਿਖਾ।
ਗੁਰੂ ਸਾਹਿਬ ਕਹਿੰਦੇ, ਸੰਤ ਜੀ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਏ। ਉਹ ਗੱਲ ਇਹ ਆ ਵੀ ਥਿਰ ਕਰ ਬੈਸਹੋ ਹਰ ਜਨ ਪਿਆਰੇ, ਥਿਰ ਤੋਂ ਭਾਵ ਗ੍ਰੰਥਾ ਕਰਾਂ ਨੇ ਅਰਥ ਕੀਤਾ ਵੀ ਟੇਕ ਕੇ ਬੈਠ ਜਾਓ, ਐ ਹਰੀ ਦੇ ਪਿਆਰਿਓ, ਐ ਸੰਤ ਮਹਾਤਮਾਓ, ਐ ਸਤਿਗੁਰੂ ਨੂੰ ਮੰਨਣ ਵਾਲਿਓ, ਇੱਕ ਜਗ੍ਹਾ ਦੇ ਉੱਤੇ ਟਿਕ ਕੇ ਬੈਠ ਜਾਓ। ਥਿਰ ਕਰ ਬੈਸੋ ਹਰ ਜਨ ਪਿਆਰੇ, ਤੇ ਜਦੋਂ ਤੁਸੀਂ ਟਿਕ ਕੇ ਬੈਠ ਗਏ, ਗੁਰੂ ਦੇ ਉੱਤੇ ਭਰੋਸਾ ਰੱਖ ਕੇ ਬੈਠ ਗਏ, ਤੇ ਫਿਰ ਕੀ ਹੋਊਗਾ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਫਿਰ ਤੁਹਾਡੇ ਕਾਰਜ ਜਿਹੜੇ ਆ ਤੁਹਾਨੂੰ ਕਰਨ ਦੀ ਲੋੜ ਨਹੀਂ ਆ, ਤੁਹਾਡੇ ਕਾਰਜ ਗੁਰੂ ਕਰੂਗਾ। ਧੰਨੇ ਨੇ ਇੱਕੋ ਹੀ ਗੱਲ ਆਖੀ, ਠਾਕੁਰ ਜੇ ਤੂੰ ਨਾ ਆਇਆ ਜਾਣ ਦੇ ਦਿਆਂਗਾ, ਪਰ ਇੱਕ ਦਾਣਾ ਮੂੰਹ ਨੂੰ ਨਹੀਂ ਲਾਊਂਗਾ, ਇੱਕ ਦਾਣਾ ਵੀ, ਇਹ ਮੇਰਾ ਹੱਠ ਆ। ਤੇ ਕੀਤਾ ਵੀ ਉਹਨੇ ਇਸੇ ਤਰ੍ਹਾਂ ਹੀ। ਤੇ ਜਦੋਂ ਹੱਠ ਦੀ ਅੰਤ ਹੋ ਗਈ ਨਾ, ਅੰਤ ਭਗਵਾਨ ਨੂੰ ਫਿਕਰ ਪੈ ਗਿਆ ਵੀ ਇਹਦਾ ਵਿਸ਼ਵਾਸ ਸੱਚਾ ਆ, ਭਰੋਸਾ ਸੱਚਾ ਇਹਦਾ। ਭਗਵਾਨ ਆ ਕੇ ਪ੍ਰਗਟ ਹੋ ਗਏ, ਆਪ ਅੱਗੇ ਲੱਗ ਤੁਰੇ ਤੇ ਧੰਨੇ ਨੂੰ ਪਿੱਛੇ ਲਾ ਲਿਆ। ਤੇ ਕਦੀ ਧੰਨੇ ਨੂੰ ਆਂਦੇ ਤੂੰ ਅੱਗੇ ਹੋ ਜਾ ਤੇ ਮੈਂ ਤੇਰੇ ਪਿੱਛੇ ਹੋ ਜਾਣਾ, ਤੇ ਇਸ਼ਾਰਾ ਕਰੀ ਜਾ, ਕਰਨਾ ਕੀ ਆ, ਮੈਂ ਉਹ ਕੁਝ ਕਰੀ ਜਾਊਂਗਾ। ਤੇ ਕਦੀ ਕਹਿੰਦੇ ਆ ਵੀ ਧੰਨਾ ਕਹਿੰਦਾ ਨੱਕੇ ਮੋੜ ਦਿਓ, ਜ਼ਮੀਨ ਦੇ ਨੱਕੇ ਮੋੜ ਦਿੰਦੇ ਆ, ਕਦੀ ਗੰਨੇ ਦੀ ਗੋਡੀ ਕਰਨ ਨੂੰ ਕਹਿੰਦਾ ਗੰਨੇ ਦੀ ਗੋਡੀ ਕਰ ਦਿੰਦਾ। ਜੋ ਵੀ ਧੰਨਾ ਕਹੀ ਗਿਆ ਉਹ ਹੀ ਕਰੀ ਗਿਆ, ਕਿਉਂ, ਕਿਉਂਕਿ ਵਿਸ਼ਵਾਸ ਸੀ, ਦ੍ਰਿੜ ਵਿਸ਼ਵਾਸ ਸੀ, ਇਰਾਦਾ ਸੀ ਪੱਕਾ, ਇਰਾਦਾ ਡੋਲਿਆ ਨਾ। ਤੇ ਜਿਨ੍ਹਾਂ ਦੇ ਇਰਾਦੇ ਡੋਲ ਜਾਂਦੇ ਉਹਨਾਂ ਨੇ ਪ੍ਰਭੂ ਪਰਮੇਸ਼ਰ ਨੂੰ ਕੀ ਪਾਉਣਾ ਹੈ। ਸ਼ਾਇਰ ਲਿਖਦਾ, ਬਾਲਮ ਜੀ ਲਿਖਦੇ ਨੇ, ਕਹਿੰਦੇ ਮਨ ਮਾਹੀ ਦਾ ਉਹਨਾਂ ਕੀ ਮੋਹ ਲੈਣਾ, ਜਿਹੜੇ ਬਿਰਹਾ ਦੀ ਅੱਗ ਵਿੱਚ ਸੜੇ ਹੀ ਨਹੀਂ। ਉਹ ਉਹਨਾਂ ਤਾਈ ਕੀ ਵਸਲ ਦੀ ਰਾਹ ਤੇ ਆਉਣੀ, ਰਾਹ ਵੇਖਣ ਲਈ ਸੂਲੀ ਜੋ ਚੜੇ ਹੀ ਨਹੀਂ। ਉਹ ਉਹਨਾਂ ਗੁਰੂ ਦੇ ਮਜੇ ਸਵਾਹ ਪਾਉਣੇ, ਜਿਹੜੇ ਮੌਤ ਪਾਸੋਂ ਮਰਨਾ ਪੜੇ ਹੀ ਨਹੀਂ। ਉਹ ਉਹਨਾਂ ਦਿਲਾਂ ਦਾ ਕੀ ਵਪਾਰ ਕਰਨਾ, ਜਿਹੜੇ ਪਿਆਰ ਬਾਜ਼ਾਰ ਵਿੱਚ ਵੜੇ ਹੀ ਨਹੀਂ, ਤੇ ਦਿਲ ਦੇ ਦੀਵੇ ਵਿੱਚ ਰੱਖ ਕੇ ਪ੍ਰੇਮ ਬੱਤੀ ਹਉਮੇ ਸਾੜ ਕੇ ਅਗਨ ਜਲਾਈ ਦੀ ਏ, ਤੇ ਕਾਸਾ ਖੋਪੜ ਦਾ ਫੜ ਕੇ ਹੱਥ ਬਾਲਮ ਪਿੱਛੋਂ ਗੁਰੂ ਦੀ ਕੁੰਡੀ ਖੜਕਾਈ ਦੀ ਏ। ਇਸ ਤਰ੍ਹਾਂ ਕਰਨਾ ਪੈਂਦਾ। ਤੇ ਇਸ ਕਸਵੱਟੀ ਦੇ ਉੱਤੇ ਕੋਈ ਵਿਰਲਾ ਭਗਤੀ ਜਿਹੜਾ ਉਹ ਪੂਰਾ ਉਤਰਦਾ। ਕਹਿੰਦੇ ਹਨ ਕਿ ਮੁਕਤੀ ਜਿਹੜੀ ਆ, ਮੁਕਤੀ ਤੇ ਇੱਕ ਤੁਸ਼ ਜੀ ਚੀਜ਼ ਆ, ਇਹ ਤੇ ਖੰਡਨ ਕੀਤਾ ਭਗਤਾਂ ਨੇ। ਕਬੀਰ ਸਾਹਿਬ ਤੇ ਕਹਿੰਦੇ ਮੈਨੂੰ ਮੁਕਤੀ ਚਾਹੀਦੀ ਨਹੀਂ ਆ, ਸੁਰਗ ਨਰਕ ਤੇ ਮੈਂ ਰਹੇ ਉਹ ਸਤਿਗੁਰ ਕੈ ਪ੍ਰਸਾਦ ਤੇ ਚਰਨ ਕਮਲ ਕੀ, ਉਹ ਤੇ ਕਹਿੰਦੇ ਮੈਂ ਚਰਨਾਂ ਚ ਰਵਾਂ, ਮੈਨੂੰ ਮੁਕਤੀ ਦੀ ਲੋੜ ਹੀ ਨਹੀਂ ਆ, ਨਾ ਮੈਨੂੰ ਨਰਕ ਦੀ ਲੋੜ ਆ, ਨਾ ਮੈਨੂੰ ਸੁਰਗ ਦੀ ਲੋੜ ਆ, ਮੈਨੂੰ ਤੇ ਮੇਰੇ ਗੁਰੂ ਦੇ ਚਰਨਾਂ ਦੀ ਲੋੜ ਆ, ਮੈਂ ਤੇ ਉੱਥੇ ਰਹਿਣਾ ਚਾਹੁੰਦਾ। ਕਿਉਂਕਿ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ ਉਹਨੇ ਇਹਨਾਂ ਚੀਜ਼ਾਂ ਤੋਂ ਕੀ ਲੈਣਾ, ਉਹਦੇ ਬੜੀਆਂ ਤੁਛ ਜਿਹੀਆਂ ਚੀਜ਼ਾਂ ਨੇ, ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਬਹੁਤ ਸੂਖਮ ਚੀਜ਼ਾਂ ਨੇ। ਤੇ ਸਤਸੰਗੀਓ, ਗੁਰੂ ਸਾਹਿਬ ਨੇ ਇਹਨੂੰ ਪ੍ਰਮਾਣ ਦੇ ਕੇ ਸਮਝਾਇਆ, ਕਹਿੰਦੇ ਮੂੰਡ ਮੰਡਾਏ ਜਾਓ ਸਿੱਧ ਪਾਈ। ਕਹਿੰਦੇ ਜੇ ਕੋਈ ਆਖੇ ਨਾ ਵੀ ਮੈਂ ਵਾਲ ਮਨਾਲਾਂ, ਬਹੁਤ ਸਾਰੇ ਧਰਮਾਂ ਦੇ ਵਿੱਚ ਰਿਵਾਜ ਆ, ਵਾਲ ਮਨਾਲਾਂ, ਮੂੰਹ ਦਾ ਵੀ ਸਿਰ ਵੀ ਮਨਾਲਵਾਂ ਤੇ ਮੈਂ ਮੁਕਤ ਹੋ ਜਾਵਾਂ, ਮੈਂ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਵਾਂ। ਮੂੰਡ ਮੰਡਾਏ ਜਾਓ ਸਿੱਧ ਪਾਈ, ਤੇ ਕਹਿੰਦੇ ਮੁਕਤੀ ਭੇਡ ਨਾ ਗਈ ਆ ਕਾਈ। ਕਹਿੰਦੇ ਭੇਡ ਦੇ ਵਾਲ ਜਿਹੜੇ ਆ ਨਾ, ਉਹ ਉੱਤੋਂ ਲਾਹੇ ਜਾਂਦੇ ਆ ਕੱਟ ਕੇ ਕੈਂਚੀ ਦੇ ਨਾਲ। ਕਹਿੰਦੇ ਆ ਫਿਰ ਉਹ ਮੁਕਤ ਹੋ ਜੇ, ਭੇਡ ਮੁਕਤ ਹੋ ਜਾਵੇ, ਜੇ ਵਾਲ ਕੱਟਣ ਦੇ ਨਾਲ ਹੀ ਕਿਸੇ ਨੂੰ ਮੁਕਤੀ ਮਿਲਣੀ ਆ। ਤੇ ਅੱਗੇ ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ, ਤੇ ਖੁਸਰੇ ਕਿਉਂ ਨਾ ਪਰਮ ਗਤ ਪਾਈ। ਸਤਸੰਗੀ ਉਹ ਬੜੀਆਂ ਵੱਡੀਆਂ ਗੱਲਾਂ, ਗੋਝ ਦੀਆਂ ਗੱਲਾਂ ਨੇ, ਸੰਸਾਰੀ ਲੋਕਾਂ ਦੇ ਦਿਮਾਗ ਦੇ ਵਿੱਚ ਨਹੀਂ ਪੈਂਦੀਆਂ ਛੇਤੀ ਕੀਤਿਆਂ, ਗੁਰੂ ਦੀ ਕਿਰਪਾ ਤੋਂ ਬਿਨਾਂ। ਜਦੋਂ ਗੁਰੂ ਦੀ ਕਿਰਪਾ ਆਵੇ ਤੇ ਇਹ ਗੱਲਾਂ ਤਾਂ ਪੈਂਦੀਆਂ ਨੇ ਦਿਮਾਗ ਦੇ ਵਿੱਚ, ਤੇ ਸੋਝੀ ਇਹਨਾਂ ਗੱਲਾਂ ਦੀ ਤਾਂ ਆਉਂਦੀ ਆ। ਹੁਣ ਇੰਨਾ ਵੱਡਾ ਬ੍ਰਹਮ ਗਿਆਨੀ ਅਵਸਥਾ ਵਿੱਚ ਪੁੱਜਿਆ ਹੋਇਆ ਸਾਧ, ਉਹਨੂੰ ਗੁਰੂ ਜੀ ਗਿਆਨ ਕਰਵਾ ਰਹੇ ਨੇ, ਇੱਥੋਂ ਇਹ ਸਪਸ਼ਟ ਹੁੰਦਾ ਵੀ ਉਹ ਭਗਤੀ ਕਰਦਾ ਹੋਇਆ ਵੀ ਅਜੇ ਊਣਾ ਸੀ, ਊਣਾ ਭਾਂਡਾ ਊਣਾ ਸੀ, ਭਰਿਆ ਨਹੀਂ ਸੀ। ਤੇ ਸਤਸੰਗੀ ਉਹ ਸਤਿਗੁਰੂ ਨੂੰ ਪਤਾ ਸੀ, ਗੁਰੂ ਜਾਣੀ ਜਾਣ ਸਨ, ਉਹਨਾਂ ਨੂੰ ਪਤਾ ਸੀ ਗੁਰੂ ਨਾਨਕ ਦੇਵ ਜੀ ਨੂੰ ਵੀ ਇਹਨੂੰ ਅਜੇ ਠੋਕਰ ਲਾਉਣ ਦੀ ਲੋੜ ਆ, ਇਹਨੂੰ ਅਜੇ ਸਮਝਾਉਣ ਦੀ ਲੋੜ ਆ, ਇਹਨੂੰ ਅਜੇ ਗਿਆਨ ਦੀ ਲੋੜ ਆ। ਤੇ ਗੁਰੂ ਸਾਹਿਬ ਨੇ ਗਿਆਨ ਕਰਵਾਉਂਦਿਆਂ ਆਖਿਆ, ਸੰਤ ਜੀ ਮੁਕਤੀ ਕੀ ਚੀਜ਼ ਆ, ਬੰਦਗੀ ਤਾਂ ਉੱਤੇ ਕੋਈ ਚੀਜ਼ ਨਹੀਂ ਆ, ਬੰਦਗੀ ਕਰੋ, ਸਤਿਗੁਰੂ ਦਾ ਨਾਮ ਜਪੋ। ਤੇ ਸਤਸੰਗੀਓ ਇਹਨੇ ਸਮਾਧੀ ਲਾ ਲਈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਇੱਕ ਮੰਗ ਮੰਗੀ ਆ ਵੀ ਮੈਂ ਗੰਗਾ ਦੇ ਉੱਤੇ ਇਸ਼ਨਾਨ ਕਰਨ ਜਾਣਾ, ਮੇਰਾ ਸਰੀਰ ਬਿਰਦਿਆ, ਮੇਰੇ ਕੋਲੋਂ ਜਾਇਆ ਨਹੀਂ ਜਾਣਾ ਇਸ਼ਨਾਨ ਕਰਨ ਵਾਸਤੇ, ਤੇ ਆਪਾਂ ਇਸ ਤਰ੍ਹਾਂ ਕਰਦੇ ਹਾਂ ਵੀ ਇਹ ਤੁਹਾਨੂੰ ਵਾਰਿਆ ਗੁਰੂ ਦੇ ਘਰ ਦੇ ਵਿੱਚੋਂ, ਗੁਰੂ ਦਰਬਾਰ ਦੇ ਵਿੱਚੋਂ, ਵੀ ਗੰਗਾ ਜਿਹੜੀ ਆ ਨਾ ਗਊ ਦਾ ਰੂਪ ਧਾਰਨ ਕਰ ਲਵੇਗੀ, ਤੇ ਗਊ ਦਾ ਰੂਪ ਧਾਰਨ ਕਰਕੇ ਆ ਕੇ ਤੁਹਾਡੇ ਕੋਲ ਤੁਹਾਡਾ ਇਸ਼ਨਾਨ ਕਰਾ ਕੇ ਜਾਇਆ ਕਰੂਗੀ, ਜੇ ਤੁਹਾਡਾ ਸਰੀਰ ਨਹੀਂ ਮੰਨਦਾ। ਤੇ ਤੁਸੀਂ ਇੱਕ ਥਾਂ ਤੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਬੰਦਗੀ ਕਰੋ। ਸਾਧੂ ਨੇ ਨਮਸਕਾਰ ਕੀਤੀ, ਸਤ ਵਚਨ ਆਖਿਆ, ਤਥਾਸਤੂ ਆਖਿਆ, ਬੈਠ ਗਿਆ ਇੱਕ ਥਾਂ ਤੇ ਬੰਦਗੀ ਕਰਨ ਵਾਸਤੇ। ਗੁਰੂ ਸਾਹਿਬ ਨੇ ਇੱਕ ਬਚਨੇ ਦੇ ਨਾਲ ਹੋਰ ਕੀਤਾ, ਕਹਿਣ ਲੱਗੇ ਕਿ ਇਹ ਗੱਲ ਸਾਡੀ ਧਿਆਨ ਨਾਲ ਸੰਤ ਜੀ ਸੁਣ ਲਵੋ ਵੀ ਹੁਣ ਸਮਾਂ ਐਵੇਂ ਹੀ ਵਰਤੀ ਜਾਏਗਾ, ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਰੂਪ ਧਾਰ ਕੇ ਤੁਹਾਡੇ ਕੋਲ ਆਵਾਂਗੇ ਅਸੀਂ ਤੁਹਾਨੂੰ ਦਰਸ਼ਨ ਦੇਣ ਵਾਸਤੇ। ਉਸੇ ਤਰ੍ਹਾਂ ਹੀ ਤੁਸੀਂ ਇਸੇ ਹੀ ਰੂਪ ਦੇ ਵਿੱਚ ਬੰਦਗੀ ਕਰੀ ਜਾਓ ਤਗੜੇ ਹੋ ਕੇ। ਤੇ ਸਤਸੰਗੀਓ ਪ੍ਰੇਮ ਦੀਆਂ ਗੱਲਾਂ ਜਿਹੜੀਆਂ ਨਾ ਇਹ ਵੱਖਰੀਆਂ ਹੁੰਦੀਆਂ ਨੇ। ਇੱਕ ਸ਼ਾਇਰ ਲਿਖਦਾ ਕਹਿੰਦਾ, ਕੌਲਾਂ ਦੇ ਹਾਰੇ ਨਾਲ ਕਦੀ ਇਕਰਾਰ ਵੀ ਕਰਨਾ ਪੈਂਦਾ ਏ, ਤੇ ਕਈ ਵਾਰੀ ਬੇ ਇਤਬਾਰੇ ਤੇ ਇਤਬਾਰ ਵੀ ਕਰਨਾ ਪੈਂਦਾ ਏ। ਇਹ ਹੁਸਨ ਇਸ਼ਕ ਦੀਆਂ ਗੱਲਾਂ ਨੇ, ਇਹ ਲੋਕਾਂ ਦੀ ਸਮਝ ਦੇ ਵਿੱਚ ਪੈਣ ਵਾਲੀਆਂ ਨਹੀਂ, ਉਹਦੀ ਸਮਝ ਵਿੱਚ ਪੈਂਦੀਆਂ ਜਿਹਨੂੰ ਗੁਰੂ ਜਣਾਉਂਦਾ। ਇਹ ਹੁਸਨ ਇਸ਼ਕ ਦੀਆਂ ਗੱਲਾਂ ਨੇ, ਰੋਸਾ ਤੇ ਸ਼ਿਕਵਾ ਕਿਸ ਗੱਲ ਦਾ, ਤੇ ਇੱਕ ਪ੍ਰੇਮ ਦੀ ਖਾਤਰ ਘਾਟੇ ਦਾ ਵਪਾਰ ਵੀ ਕਰਨਾ ਪੈਂਦਾ ਹੈ। ਕਹਿੰਦੇ ਜਿੱਥੇ ਪ੍ਰੇਮ ਹੁੰਦਾ ਨਾ, ਜਦੋਂ ਦੋ ਯਾਰਾਂ ਦੇ ਵਿੱਚ ਪ੍ਰੇਮ ਹੋਵੇ ਤੇ ਇੱਕ ਯਾਰ ਯਾਰ ਦਾ 1000 ਰੁਪਈਏ ਦਾ ਨੁਕਸਾਨ ਵੀ ਹੁੰਦਾ ਹੋਵੇ ਨਾ, ਤੇ ਦੂਜਾ ਯਾਰ ਜਿਹੜਾ ਸੱਚਾ ਉਹ ਵੇਖਦਾ ਨਹੀਂ, ਸੱਚਾ ਯਾਰ ਇਹ ਨਹੀਂ ਵੇਖਦਾ ਮੇਰਾ 1000 ਰੁਪਈਆ ਜਾਂਦਾ, ਉਹ ਕਹਿੰਦਾ ਯਾਰ ਦੀ ਖਾਤਰ ਜਾਂਦਾ ਕੋਈ ਗੱਲ ਨਹੀਂ, ਜਾਂਦਾ ਜਾਣ ਦਿਓ। ਤੇ ਜਿਹੜਾ ਸੰਤ ਜੀ ਪਖੰਡੀ ਹੋਊਗਾ ਨਾ, ਉਹ ਸੋਚੂਗਾ ਯਾਰ ਇਹਦੇ ਪਿੱਛੇ ਮੈਂ 1000 ਰੁਪਈਆ ਕਿਉਂ ਗਵਾਵਾਂ। ਉਹ ਝੂਠਾ ਪਿਆਰ ਹੁੰਦਾ, ਝੂਠਾ ਪਿਆਰ, ਸੱਚਾ ਪਿਆਰ ਇਸ ਗੱਲ ਨੂੰ ਨਹੀਂ ਮੰਨਦਾ। ਸੱਚਾ ਪਿਆਰ ਤੇ ਇਹ ਕਹਿੰਦਾ ਹਜ਼ਾਰਾਂ ਕਰੋੜਾਂ ਰੁਪਈਆ ਜਿਹੜਾ ਯਾਰ ਦੇ ਉੱਤੋਂ ਵਾਰ ਦਿਆਂ, ਮੈਨੂੰ ਕੋਈ ਪਰਵਾਹ ਨਹੀਂ। ਤੇ ਸਤਸੰਗੀਓ ਇਸੇ ਤਰ੍ਹਾਂ ਦਾ ਹੀ ਵਪਾਰ ਕਰਨ ਲਈ ਗੁਰੂ ਸਾਹਿਬ ਇਹਨੂੰ ਸੰਤ ਨੂੰ ਕਹਿੰਦੇ ਵੀ ਸੱਚਾ ਵਪਾਰ ਕਰੋ, ਬੈਠ ਕੇ ਬੰਦਗੀ ਕਰੋ। ਤੇ ਹੁਣ ਸਮਾਂ ਬੀਤ ਗਿਆ, ਹੌਲੀ ਹੌਲੀ ਸਮਾਂ ਬੀਤਦਾ ਗਿਆ। ਉਸ ਟਾਈਮ ਪਤਾ ਨੀ ਕਿਸ ਤਰ੍ਹਾਂ ਸਮਾਂ ਬੀਤਿਆ ਹੋਊਗਾ, ਪਰ ਪ੍ਰਸੰਗ ਦੇ ਵਿੱਚ ਤਾਂ ਹੁਣ ਸਮਝ ਲਓ ਵੀ ਬੀਤ ਗਿਆ। ਆਪਾਂ ਇਤਿਹਾਸ ਨੂੰ ਲਾਗੇ ਲਾਉਣਾ ਹੁੰਦਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਅੱਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਮਾਂ ਉਹ ਆ ਗਿਆ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਿੱਖਾਂ ਸੇਵਕਾਂ ਨੂੰ ਕਹਿੰਦੇ ਨੇ ਵੀ ਆਪਾਂ ਵਿਸ਼ਵੰਬਰਪੁਰ ਦੀ ਧਰਤੀ ਵੱਲ ਨੂੰ ਜਾਣਾ, ਤੇ ਚਲੋ ਆਪਾਂ ਚਾਲੇ ਪਾਈਏ ਉੱਧਰ ਨੂੰ। ਇਹ ਸੰਤ ਨੂੰ ਦਰਸ਼ਨ ਦੇਣ ਵਾਸਤੇ ਜਿਹੜਾ ਪਹਿਲੇ ਜਾਮੇ ਦੇ ਵਿੱਚ ਇਹਦੇ ਨਾਲ ਬਚਨ ਕੀਤਾ ਸੀ ਉਹ ਪੂਰਾ ਕਰਨ ਵਾਸਤੇ ਕਿਵੇਂ ਤੁਰਦੇ ਆ, ਇਸ ਕਵਿਤਾ ਦੇ ਵਿੱਚ ਸਰਵਣ ਕਰੋ।
ਸੱਚੇ ਸਤ ਗੁਰ ਜੀ ਨੇ ਕਰ ਲਈ ਤਿਆਰੀ, ਸੱਚੇ ਸਤ ਗੁਰ ਜੀ ਨੇ ਕਰ ਲਈ ਤਿਆਰੀ, ਦਿੱਤਾ ਗੁਰੂ ਜੀ ਦਾ ਬਚਨ ਪਗਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ, ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ।
ਮੇਰਾ ਗੁਰੂ ਸਮਰੱਥ ਜੀ ਦਾ ਸਿਰ ਉੱਤੇ ਹੱਥ, ਮੇਰਾ ਗੁਰੂ ਸਮਰੱਥ ਜੀ ਦਾ ਸਿਰ ਉੱਤੇ ਹੱਥ, ਉਹਨੂੰ ਦੁਨੀਆਂ ਤੋਂ ਮੁਕਤ ਕਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ, ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ।
ਓ ਸੰਗਤਾਂ ਸਮੇਤ ਗੁਰੂ ਪਹੁੰਚ ਗਏ ਨਗਰ ਚ, ਸੰਗਤਾਂ ਸਮੇਤ ਗੁਰੂ ਪਹੁੰਚ ਗਏ ਨਗਰ ਚ, ਕੁੰਡਾ ਉਸ ਦਾ ਜਾ ਜਾ ਖੜਕਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ, ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ।
ਓ ਸ਼ੂਸ਼ਮ ਰੂਪ ਧਾਰ ਨੰਗ ਗੇ ਅੰਦਰ ਜਾ, ਸ਼ੂਸ਼ਮ ਰੂਪ ਧਾਰ ਨੰਗ ਗੇ ਅੰਦਰ ਜਾ, ਨਜ਼ਰ ਮੇਰ ਦੀ ਹੈ ਉਸ ਉੱਤੇ ਪਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ, ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ।
ਓ ਦਸਵੇਂ ਦੁਆਰ ਜਦੋਂ ਵੇਖਿਆ ਸਵਾਸ ਚੜੇ, ਦਸਵੇਂ ਦੁਆਰ ਜਦੋਂ ਵੇਖਿਆ ਸਵਾਸ ਚੜੇ, ਲੱਗੀ ਬਿਰਤੀ ਨੂੰ ਗੁਰੂ ਜੀ ਖਲਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ, ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ।
ਜਿਸ ਜਗ੍ਹਾ ਬੈਠ ਦਰਸ਼ਨ ਦਿੱਤੇ ਗੁਰੂ ਨਾਨਕ, ਜਿਸ ਜਗ੍ਹਾ ਬੈਠ ਦਰਸ਼ ਦਿੱਤੇ ਗੁਰੂ ਨਾਨਕ, ਆਸਣ ਉਸ ਉੱਤੇ ਚੌਂਕੜਾ ਲਗਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ, ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ।
ਓ ਖੋਲੀ ਅੱਖਾਂ ਭਗਤਾ ਨੌਵੇਂ ਗੁਰੂ ਕਹਿਣ ਲੱਗੇ, ਖੋਲੀ ਅੱਖਾਂ ਭਗਤਾ ਜੀ ਨੌਵੇਂ ਗੁਰੂ ਕਹਿਣ ਲੱਗੇ, ਹੱਥ ਸੀਸ ਉੱਤੇ ਸਾਧ ਦੇ ਰਖਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ, ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ।
ਓ ਕਹੇ ਜਰਨੈਲ ਦਾਤਾ ਹੋ ਗਿਆ ਦਿਆਲ ਜਦੋਂ, ਕਹੇ ਜਰਨੈਲ ਦਾਤਾ ਹੋ ਗਿਆ ਦਿਆਲ ਜਦੋਂ, ਗੁਰ ਚਰਨਾਂ ਚ ਸਾਧ ਨੂੰ ਪਹੁੰਚਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ, ਪਾਤਸ਼ਾਹ ਜੀ ਸਾਧ ਨੂੰ ਤਰਾਉਣ ਚੱਲੇ ਆ ਜੀ ਨੌਵੇਂ ਪਾਤਸ਼ਾਹ ਜੀ।
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚਾਲੇ ਪਾਏ ਵਿਸ਼ਵੰਬਰਪੁਰ ਪਿੰਡ ਵੱਲ ਨੂੰ, ਤੇ ਸਿੱਖਾਂ ਨੂੰ ਕਹਿੰਦੇ ਆ ਇੱਥੇ ਬਹੁਤ ਸਾਡਾ ਵੱਡਾ ਭਗਤ ਕਿਸੇ ਸਮੇਂ ਸਾਡੇ ਹੀ ਬਚਨਾਂ ਦੇ ਮੁਤਾਬਕ ਇੱਥੇ ਬੈਠਾ ਆਇਆ ਤਪੱਸਿਆ ਕਰਦਾ, ਤੇ ਉਹਨੂੰ ਦਰਸ਼ਨ ਦੇਣ ਜਾਣਾ, ਤੇ ਗੰਗਾ ਜਿਹੜੀ ਇਹ ਗੰਗਾ ਮਾਤਾ ਗਊ ਦਾ ਰੂਪ ਧਾਰਨ ਕਰਕੇ ਰੋਜ਼ ਆ ਕੇ ਸਾਧੂ ਦਾ ਇਸ਼ਨਾਨ ਕਰਵਾਉਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵਕਤ ਇੱਕ ਮਾਈ ਹੋਈ ਏ ਮਾਤਾ ਦਾਨੀ, ਉਹਦਾ ਪਿੰਡ ਸੀ ਤਰਨ ਤਾਰਨ ਦੇ ਕੋਲ ਚੱਬਾ, ਬਹੁਤ ਵੱਡੀ ਭਜਨੀਕ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਦੇ ਉੱਤੇ ਦੀ ਬੜੀ ਵੱਡੀ ਸ਼ਰਧਾ ਸੀ। ਮਾਈ ਦਾ ਇਕਲੌਤਾ ਪੁੱਤਰ ਸ਼ਰੀਕਾਂ ਨੇ ਜ਼ਮੀਨ ਦੇ ਲਾਲਚ ਦੇ ਵਿੱਚ ਮਾਰ ਦਿੱਤਾ, ਕਤਲ ਕਰ ਦਿੱਤਾ। ਦੂਸਰੀ ਧਿਰ ਨੇ ਆ ਕੇ ਮਾਈ ਨੂੰ ਆਖਿਆ, ਮਾਈ ਕੇਸ ਕਿਉਂ ਨੀ ਕਰਦੀ ਇਹਨਾਂ ਦੇ ਉੱਤੇ? ਉਹ ਕਹਿੰਦੀ ਕਿਹਦੇ ਤੇ ਕੇਸ ਕਰਾਂ? ਉਹ ਕਹਿੰਦੇ ਜਿਨ੍ਹਾਂ ਨੇ ਤੇਰਾ ਪੁੱਤ ਮਾਰਿਆ ਉਹਨਾਂ ਦੇ ਉੱਤੇ ਕੇਸ ਕਰ। ਉਹ ਕਹਿੰਦੀ ਇਹ ਵੀ ਤੁਸੀਂ ਗੁਰੂ ਦੀ ਗੁਰਬਾਣੀ ਦੇ ਵਿੱਚ ਪੜਿਆ? ਕਹਿੰਦੇ ਕੀ? ਕਹਿੰਦੇ ਵੀ ਗੁਰੂ ਦੀ ਗੁਰਬਾਣੀ ਕਹਿੰਦੀ ਇਹ ਵੀ ਬੰਦਾ ਆਉਂਦਾ ਵੀ ਸੰਸਾਰ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਆ ਤੇ ਜਾਂਦਾ ਵੀ ਉਹਦੇ ਹੁਕਮ ਦੇ ਵਿੱਚ ਆ। ਤੇ ਆਪਾਂ ਵਿਚਾਰ ਇਹ ਕਰਦੇ ਹਾਂ ਪੀ ਜੇ ਬੰਦਾ ਸਵਾਸ ਲੈਂਦਾ ਸੰਸਾਰ ਦੇ ਉੱਤੇ ਆ ਕੇ ਜੇ ਪੱਤਾ ਵੀ ਹਿੱਲਦਾ ਹੈ, ਕਈ ਵਾਰੀ ਗੱਲਾਂ ਕਰਦੇ ਆਪਾਂ ਕਹਿੰਦੇ ਹਾਂ ਵੀ ਜੇ ਪੱਤਾ ਵੀ ਹਿੱਲਦਾ ਤੇ ਉਹਦੀ ਰਜਾ ਚ ਹਿੱਲਦਾ ਤੇ ਫਿਰ ਮੌਤ ਉਹਦੀ ਰਜਾ ਤੋਂ ਬਾਹਰ ਕਿਵੇਂ ਹੋ ਗਈ? ਜਦੋਂ ਮੌਤ ਆਉਂਦੀ ਆ ਉਹਦੀ ਰਜਾ ਦੇ ਵਿੱਚ ਆਉਂਦੀ ਆ, ਉਹ ਕਹਿੰਦੀ ਮੈਂ ਕਿਹਤੇ ਕੇਸ ਕਰਾਂ, ਮੇਰਾ ਪੁੱਤ ਸਤਿਗੁਰੂ ਦੇ ਹੁਕਮ ਦੇ ਵਿੱਚ ਆਇਆ ਤੇ ਗੁਰੂ ਦੇ ਹੁਕਮ ਦੇ ਵਿੱਚ ਜਿੰਨੀ ਉਹਦੀ ਆਯੂ ਲਿਖੀ ਸੀ ਉਹ ਭੋਗ ਕੇ ਚਲੇ ਗਿਆ ਤੇ ਕੇਸ ਕਿਹਦੇ ਉੱਤੇ ਕਰਾਂ ਮੈਂ? ਬੜਾ ਜ਼ੋਰ ਲਾਇਆ ਵਿਰੋਧੀ ਧਿਰ ਨੇ, ਪਰ ਮਾਈ ਆਪਣੇ ਦ੍ਰਿੜ ਸਿਦਕ ਦੇ ਉੱਤੇ ਟਿਕੀ ਰਹੀ। ਜਾਂ ਸ਼ਰੀਕਾਂ ਨੂੰ ਪਤਾ ਲੱਗਾ ਜਿਨ੍ਹਾਂ ਨੇ ਉਹਦਾ ਪੁੱਤ ਮਾਰਿਆ ਸੀ ਵੀ ਮਾਈ ਦੇ ਵਿਚਾਰ ਆਹ ਨੇ ਸਾਡੇ ਪ੍ਰਤੀ, ਉਹ ਸਾਰੇ ਆ ਕੇ ਉਹਦੇ ਚਰਨਾਂ 'ਚ ਪੈ ਗਏ, ਕਹਿੰਦੇ ਮਾਈ ਤੇਰਾ ਗੁਰੂ ਧੰਨ ਆ ਜਿਹਨੇ ਤੈਨੂੰ ਇਹ ਸਿੱਖਿਆ ਦਿੱਤੀ ਆ, ਜਰਨ ਦੀ ਸਿੱਖਿਆ, ਸਾਨੂੰ ਮਾਫ ਕਰ ਦੇ, ਸਾਡੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਆ, ਅਸੀਂ ਤੇਰਾ ਪੁੱਤ ਮਾਰਿਆ, ਜੋ ਤੂੰ ਡੰਨ ਕਹਿੰਦੀ ਉਹ ਭਰਨ ਲਈ ਤਿਆਰ ਆ। ਮਾਤਾ ਕਹਿਣ ਲੱਗੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਤੁਸੀਂ ਆਪਣਾ ਗੁਨਾਹ ਮੰਨ ਲਿਆ, ਆਪਣੇ ਤੁਹਾਡੇ ਮਨ ਨੇ ਪਛਤਾਤਾਪ ਕਰ ਲਿਆ, ਪੁੱਤ ਮੇਰੇ ਨੇ ਤਾਂ ਜਾਣਾ ਹੀ ਸੀ, ਅੱਜ ਨਾ ਜਾਂਦਾ ਹੋਰ 2 ਸਾਲਾਂ ਨੂੰ ਚਲੇ ਜਾਂਦਾ, ਪਰ ਤੁਸੀਂ ਪਛਤਾਤਾਪ ਕਰਕੇ ਅੱਗੋਂ ਸਿੱਧੇ ਰਾਹ ਪੈ ਗਏ, ਮੈਨੂੰ ਇਸ ਗੱਲ ਦੀ ਖੁਸ਼ੀ ਆ, ਮੈਨੂੰ ਪੁੱਤ ਮਾਰਨ ਦਾ ਗਮ ਨਹੀਂ ਆ। ਵੇਖੋ ਕਿੱਡਾ ਵੱਡਾ ਜੇਰਾ। ਤੇ ਸਤਸੰਗੀਓ, ਇਹ ਵੀ ਮਾਤਾ ਬਿਆਸ ਦਰਿਆ ਦੇ ਉੱਤੇ ਇਸ਼ਨਾਨ ਕਰਦੀ ਸੀ, ਜਾ ਕੇ ਸਰੀਰ ਬਿਰਦ ਹੋ ਗਿਆ, ਬਿਰਦ ਅਵਸਥਾ ਦੇ ਵਿੱਚ ਆ ਗਈ, ਇਸ਼ਨਾਨ ਕਰਨ ਹੁਣ ਜਾਇਆ ਨਹੀਂ ਜਾਂਦਾ। ਤੇ ਇੱਕ ਦਿਨ ਦਰਿਆ ਦੇ ਕੰਢੇ ਖਲੋ ਕੇ ਕਹਿੰਦੀ ਏ ਵੀ ਤੂੰ ਮੇਰੇ ਘਰ ਦੇ ਲੱਗ ਆਉਂਦੀ ਹੋ ਕੇ ਵਗ ਜਾਇਆ ਕਰ ਤੇ ਮੈਂ ਇਸ਼ਨਾਨ ਕਰ ਲਿਆ ਕਰਾਂ। ਤਪੱਸਿਆ ਬੜੀ ਮਾਤਾ ਦੀ, ਦਰਿਆ ਨੇ ਗੱਲ ਮੰਨ ਲਈ ਤੇ ਇਹਦੇ ਘਰ ਦੇ ਲੱਗ ਆਉਂਦੀ ਹੋ ਕੇ ਵਗਣ ਲੱਗ ਪਿਆ ਦਰਿਆ, ਪਿੰਡ ਨੂੰ ਢਾਹ ਲੱਗ ਗਈ। ਪਿੰਡ ਦੇ ਲੋਕਾਂ ਨੇ ਆਖਿਆ ਮਾਤਾ ਇਹ ਕੀ ਕੀਤਾ ਤੂੰ, ਘਰ ਰੁੜਦੇ ਜਾਂਦੇ ਨੇ, ਤੂੰ ਦਰਿਆ ਨੂੰ ਕਹਿ ਤੇਰੀ ਬੰਦਗੀ ਬੜੀ ਆ, ਉਹਨੇ ਮੰਨ ਲੈਣੀ ਤੇਰੀ ਗੱਲ। ਉਹਨੂੰ ਕਹਿੰਦੀ ਆ ਵੀ ਮੈਂ ਤੈਨੂੰ ਨਹਾਉਣ ਲਈ ਸੱਦਿਆ ਸੀ, ਘਰ ਢਾਉਣ ਲਈ ਥੋੜੀ ਸੱਦਿਆ ਸੀ, ਜਾ ਦੂਰ ਹੋ ਕੇ ਵਗਿਆ ਕਰ। ਉਹ ਫੇਰ ਮਾਤਾ ਦਾ ਬਚਨ ਮੰਨ ਕੇ ਤੇ ਦੂਰ ਹੋ ਗਿਆ। ਵੇਖੋ ਕਿੰਨੀਆਂ ਵੱਡੀਆਂ ਗੱਲਾਂ, ਕਿਉਂ ਹੋ ਜਾਂਦਾ, ਕਿਸ ਤਰ੍ਹਾਂ ਹੋ ਜਾਂਦਾ, ਜਰਾ ਆਪਣਾ ਆਪਾਂ ਸਾਰੇ ਸੋਚੀਏ ਵੀ ਕਿਹੜੀ ਕਮਾਈ ਆ ਜਿਹਦੇ ਕਰਨ ਦੇ ਨਾਲ ਦਰਿਆ ਕੋਲ ਆ ਜਾਂਦਾ, ਦਰਿਆ ਦੂਰ ਚਲੇ ਜਾਂਦਾ, ਕਿਹੜੀ ਕਮਾਈ ਆ ਤੇ ਕਿਵੇਂ ਕਰਨੀ ਆ, ਕਿਸ ਤਰ੍ਹਾਂ ਕਰਨੀ ਆ, ਆਪਾਂ ਸਾਰੇ ਵਿਚਾਰ ਕਰੀਏ। ਸੋ ਇਹ ਸਾਧੂ ਦਾ ਗਊ ਆ ਕੇ ਇਸ਼ਨਾਨ ਕਰਵਾਉਂਦੀ ਹੈ ਗੰਗਾ ਦੇ ਰੂਪ ਦੇ ਵਿੱਚ, ਤੇ ਇਸ਼ਨਾਨ ਕਰ ਲੈਂਦਾ, ਬੰਦਗੀ ਦੇ ਵਿੱਚ ਜੁੱਟ ਜਾਂਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਧੂ ਦੇ ਡੇਰੇ ਦੇ ਉੱਤੇ ਆ ਗਏ ਤੇ ਜਿਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਜੀ ਨੇ ਆਸਣ ਕੀਤਾ ਸੀ ਨਾ, ਉਸ ਜਗ੍ਹਾ ਦੇ ਉੱਤੇ ਆ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣਾ ਜਿਹੜਾ ਆਸਣ ਵਿਛਾ ਕੇ ਤੇ ਉੱਥੇ ਚੌਂਕੜਾ ਮਾਰ ਕੇ ਬੈਠ ਗਏ। ਸਾਧੂ ਦਾ ਦਸਮ ਦਿਆ ਦੁਆਰ ਧਿਆਨ ਲੱਗਾ ਹੋਇਆ, ਦਸਮ ਦੁਆਰ ਧਿਆਨ ਲੱਗਾ। ਇਹ ਦੁਆਰ ਇਸ ਤਰ੍ਹਾਂ ਦਾ ਹੁੰਦਾ ਜਿਹਦੇ ਵਿੱਚ ਉਹਨੂੰ ਇਹ ਨਹੀਂ ਪਤਾ ਹੁੰਦਾ ਮੇਰੇ ਲਾਗੇ ਆਇਆ ਕੌਣ ਆ, ਗਿਆ ਕੌਣ ਆ, ਕਿਹੜਾ ਮੇਰੇ ਲਾਗੋਂ ਕੋਈ ਚੀਜ਼ ਚੁੱਕ ਕੇ ਲੈ ਗਿਆ, ਜਾਂ ਕੋਈ ਧਰ ਗਿਆ ਜਾਂ ਨਹੀਂ ਧਰ ਗਿਆ, ਜਾਂ ਲਾਗੇ ਖੜਾਕ ਹੁੰਦਾ ਪਿਆ ਹੈ ਜਾਂ ਲਾਗੇ ਉਹਦੇ ਸ਼ੋਰ ਮਚਾਈ ਜਾਓ, ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਕੀ ਹੋਣ ਡਿਆ। ਉਹ ਦਸਮ ਦੁਆਰ ਦੇ ਵਿੱਚ ਉਹਦਾ ਧਿਆਨ ਲੱਗਾ ਹੁੰਦਾ, ਉੱਥੇ ਧਿਆਨ ਪਹੁੰਚਿਆ ਆ ਸਾਧੂ ਦਾ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਗਿਆਨ ਕਰਵਾਇਆ, ਇਹਨੇ ਅੱਖਾਂ ਖੋਲੀਆਂ ਤੇ ਅੱਖਾਂ ਖੋਲੀਆਂ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ, ਦਰਸ਼ਨ ਕਰਕੇ ਨਿਹਾਲ ਹੋ ਗਿਆ। ਗੁਰੂ ਚਰਨਾਂ ਦੇ ਵਿੱਚ ਹੁਣ ਸੀਸ ਧਰਦਾ ਤੇ ਗੁਰੂ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਇਹਨੂੰ ਉਪਦੇਸ਼ ਵੀ ਦਿੰਦੇ ਆ, ਇਸ ਕਵਿਤਾ ਸਰਵਣ ਕਰੋ।
ਖੁੱਲੀ ਬਿਰਤੀ ਸਾਧੂ ਦੀ ਉੱਠ ਕੇ ਚਰਨੀ ਸੀਸ ਚੁਕਾਇਆ, ਗੁਰ ਤੇਗ ਬਹਾਦਰ ਚੋਂ ਰੂਪ ਗੁਰ ਨਾਨਕ ਨਜ਼ਰੀ ਆਇਆ, ਗੁਰ ਤੇਗ ਬਹਾਦਰ ਚੋਂ ਰੂਪ ਗੁਰ ਨਾਨਕ ਨਜ਼ਰੀ ਆਇਆ,
ਧਰ ਸਿਰ ਤੇ ਹੱਥ ਗੁਰਾਂ ਉਸ ਤੇ ਨਜ਼ਰ ਮਿਹਰ ਦੀ ਮਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰ ਤੇ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੌਰੇ ਮਾਰੀ ਤੁਰ ਤੇ ਉਡਾਰੀ।
ਓ ਮੇਰੇ ਸੱਚੇ ਸਤਿਗੁਰ ਨੇ ਕੀਤਾ ਸਾਧ ਦਾ ਪਾਰ ਉਤਾਰਾ, ਉਹਦੀ ਕਾਇਆ ਪਲਟਣ ਲਈ ਸਾਹਿਬਾ ਮੁਖੋਂ ਬਚਨ ਉਚਾਰਾ, ਉਹਦੀ ਕਾਇਆ ਪਲਟਣ ਲਈ ਸਾਹਿਬਾ ਮੁਖੋਂ ਬਚਨ ਉਚਾਰਾ,
ਉਸ ਦੀ ਸ਼ਰਧਾ ਉਤੋਂ ਜੀ ਸਤਿਗੁਰ ਜਾਂਦੇ ਨੇ ਬਲਿਹਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ।
ਉਹ ਜੋ ਸਿਮਰਨ ਕਰਦਾ ਏ ਉਹਦੀ ਹਾਰ ਕਦੇ ਨਾ ਹੋਏ, ਦਰਗਾਹ ਵਿੱਚ ਜਾ ਕੇ ਤੇ ਉਸ ਤੋਂ ਲੇਖਾ ਪੁੱਛੇ ਨਾ ਕੋਈ, ਦਰਗਾਹ ਵਿੱਚ ਜਾ ਕੇ ਤੇ ਉਸ ਤੋਂ ਲੇਖਾ ਪੁੱਛੇ ਨਾ ਕੋਈ।
ਰਲ ਕੇ ਨਰ ਨਾਰੀ ਨੇ ਰਲੀ ਕੇ ਨਰ ਨਾਰੀ ਨੇ ਮੁਖੋਂ ਜੈ ਜੈਕਾਰ ਉਚਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ।
ਓ ਸਤਿਗੁਰ ਦੇ ਚਰਨਾ ਚ ਉਸ ਨੇ ਛੱਡੇ ਤੁਰੰਤ ਸਵਾਸ, ਪੰਜ ਭੂਤਕ ਦੇਹੀ ਦਾ ਹੋਇਆ ਗੁਰ ਚਰਨਾਂ ਵਿੱਚ ਵਾਸ, ਪੰਜ ਭੂਤਕ ਦੇਹੀ ਦਾ ਹੋਇਆ ਗੁਰ ਚਰਨਾਂ ਵਿੱਚ ਵਾਸ।
ਜੋ ਹਰ ਕੇ ਡਰ ਜਾਂਦਾ ਉਸ ਦੀ ਜਾਂਦੀ ਕੁੱਲ ਸਵਾਰੀ, ਹਾਂ ਸਵਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ।
ਓ ਗੁਰੂ ਤੇਗ ਬਹਾਦਰ ਨੇ ਗੁਰਾਲ, ਤੇਗ ਬਹਾਦਰ ਨੇ ਭਗਤ ਦਾ ਕਰ ਦਿੱਤਾ ਸੰਸਕਾਰ, ਗੁਰ ਘਰ ਦੀ ਮਰਜ਼ਾਦਾ ਦਾ ਸਭ ਕੁਝ ਹੋਇਆ ਉਂਝ ਅਨੁਸਾਰ, ਗੁਰ ਘਰ ਦੀ ਮਰਜ਼ਾਦਾ ਨਾਲ ਹੋਇਆ ਸਭ ਕੁਝ ਉਂਝ ਅਨੁਸਾਰ।
ਅਰਦਾਸਾਂ ਕਰਦੇ ਨੇ ਅਰਦਾਸਾਂ ਕਰਦੇ ਨੇ ਸਿੱਖਾਂ ਕੀਤੀ ਨਮਸਕਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ।
ਓ ਜਿਸ ਜਗ੍ਹਾ ਤੇ ਬਹਿ ਕੇ ਤੇ ਹੋ ਰਿਹਾ ਭਜਨ ਰਿਹਾ ਸੀ ਕਰਦਾ, ਉਹ ਭਜਨ ਰਿਹਾ ਸੀ ਕਰਦਾ ਉਸੇ ਅਸਤਾਣੀ ਉਤੇ ਪਲਾ ਹੋ ਰਿਹਾ ਜੇ ਨਰ ਨਰ ਦਾ, ਉਸੇ ਅਸਤਾਣੀ ਉਤੇ ਪਲਾ ਹੋ ਰਿਹਾ ਜੇ ਨਰ ਨਰ ਦਾ।
ਮੁਕਤੀ ਤੇ ਦਤਾਂ ਮੁਕਤੀ ਤੇ ਦਾਤਾਂ ਨੂੰ ਰਾੜਾ ਕਰਦਾ ਹੈ ਨਮਸਕਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ, ਕਰ ਦਰਸ਼ਨ ਸਤਿਗੁਰ ਦਾ ਭੋਰੇ ਮਾਰੀ ਤੁਰ ਤੇ ਉਡਾਰੀ।
ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਧੂ ਨੂੰ ਦਰਸ਼ਨ ਹੋਏ। ਇਹ ਦ੍ਰਿਸ਼ਟਾਂਤ ਕਰ ਦਿੱਤਾ ਵੀ ਮੈਂ ਉਹੀ ਹਾਂ ਜਿਹਨੇ ਬਚਨ ਕੀਤਾ ਸੀ ਪਹਿਲੀ ਜੋਤ ਦੇ ਵਿੱਚ ਤੇਰੇ ਨਾਲ, ਤਸੱਲੀ ਕਰਵਾ ਦਿੱਤੀ। ਇਹਦੇ ਜਿਹੜੇ ਸਰੀਰ ਪ੍ਰਾਣ ਪੰਖੇਰੂ ਜਿਹੜੇ ਸੀ ਉਹਨਾਂ ਨੇ ਉਡਾਰੀ ਮਾਰੀ, ਸਰੀਰ ਤਿਆਗ ਦਿੱਤਾ ਸਾਧੂ ਨੇ। ਇੱਕ ਸ਼ਾਇਰ ਲਿਖਦਾ ਕਹਿੰਦਾ, ਕਾਲ ਬਲੀ ਨਾ ਜਿਉਂਦਾ ਛੱਡੇ ਸ਼ਾਹਾਂ ਅਤੇ ਗਰੀਬਾਂ ਨੂੰ, ਭੁੱਜਦਾ ਕਾਲ ਬਲੀ ਨਾ ਜਿਉਂਦਾ ਛੱਡੇ ਸ਼ਾਹਾਂ ਅਤੇ ਗਰੀਬਾਂ ਨੂੰ, ਤੇ ਭੁੰਨਦਾ ਭੁੱਜੇ ਦਾਣਿਆਂ ਵਾਂਗੂ ਬਾਦਸ਼ਾਹਾਂ ਅਦੀਬਾਂ ਨੂੰ, ਤੇ ਮੌਤ ਦਾ ਕੋਈ ਇਲਾਜ ਨਾ ਲੱਭਾ ਵੈਦਾਂ ਅਤੇ ਤਬੀਬਾਂ ਨੂੰ, ਤੇ ਅੰਤ ਸਮੇਂ ਖੁਸ਼ ਜਾਂਦੇ ਸਾਧੂ ਤੇ ਪਾਪੀ ਰੋਣ ਨਸੀਬਾਂ ਨੂੰ। ਸਤਸੰਗੀਓ ਜਿਹੜੇ ਗੁਰੂ ਚਰਨਾਂ ਦੇ ਨਾਲ ਇੱਕ ਹੋ ਜਾਂਦੇ ਆ। ਇਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਤੇ ਇਹਦੇ ਮਨ ਦੀਆਂ ਜਿਹੜੀਆਂ ਭਾਵਨਾ ਸਨ ਉਹ ਪੂਰੀਆਂ ਕੀਤੀਆਂ ਤੇ ਇਸ ਜਗ੍ਹਾ ਦੇ ਉੱਤੇ ਆ ਗਿਆ, ਪਾਂਚ ਤੱਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ ਤੇ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਹੁਣ ਮੁਕਤੀ ਦੀ ਗੱਲ ਇੱਕ ਪਾਸੇ ਰਹਿ ਗਈ ਜਿਹੜੀ ਮੰਗਦਾ ਸੀ। ਹੁਣ ਤਾਂ ਇਹ ਗੱਲ ਆ ਗਈ ਵੀ ਪਾਂਚ ਤੱਤ ਕੋ ਪੰਜਾਂ ਤੱਤਾਂ ਦਾ ਬਣਿਆ ਜਿਹੜਾ ਸਰੀਰ ਸੀ ਜਦੋਂ ਛੁੱਟ ਗਿਆ ਤੇ ਜਿੱਥੋਂ ਉਪਜਿਆ ਸੀ ਪਰਮੇਸ਼ਰ ਦੇ ਚਰਨਾਂ ਦੇ ਵਿੱਚੋਂ ਉਪਜਿਆ ਸੀ ਉਹਦੇ ਵਿੱਚ ਹੀ ਜਾ ਕੇ ਸਮਾ ਗਿਆ। ਸੋ ਸਤਸੰਗੀਓ, ਗੁਰੂ ਪੀਰ ਫਕੀਰ ਜਿਹੜੇ ਵੀ ਸੰਸਾਰ ਤੇ ਆਉਂਦੇ ਪੰਜ ਭੂਤਕ ਸਰੀਰ ਲੈ ਕੇ ਉਹਨਾਂ ਨੂੰ ਜਾਣਾ ਪੈਂਦਾ। ਸਤਿਗੁਰੂ ਜਗਜੀਤ ਸਿੰਘ ਜੀ ਦਾ ਇੱਕ ਗੀਤ ਤੁਹਾਡੇ ਚਰਨਾਂ ਚ ਕਹਿਣਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ। ਇਸ ਤੋਂ ਬਾਅਦ ਚ ਆਪਾਂ ਅਰਦਾਸ ਕਰਨੀ ਸਾਰਿਆਂ ਨੇ ਰਲ ਕੇ। ਸੁਣੋ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਕਹਿਰ ਵਿਛੋੜਾ ਜਰਨਾ ਹੋਵੇ, ਗਮ ਦਾ ਸਾਗਰ ਤਰਨਾ ਹੋਵੇ, ਔਖੀ ਮੰਜ਼ਿਲ ਸਰਨਾ ਹੋਵੇ, ਸੋਹਣੇ ਦਿਲ ਬਰਮੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਉਹ ਗੁਰ ਜਗਜੀਤ ਬਿਨਾ।
ਅੱਖਾਂ ਵਿੱਚੋਂ ਹੰਝੂ ਵਰਸਣ, ਪ੍ਰੇਮੀ ਦਰਸ਼ ਖਰਤ ਲਈ ਤਰਸਣ, ਤੜਫ ਤੜਫ ਮਸਤਾਨੇ ਮਰਸਣਾ, ਸਖਣੇ ਤੇਰੀ ਪ੍ਰੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ।
ਉਹ ਮੁੱਕੀਆਂ ਸੁੱਕੀਆਂ ਮੁੱਕ ਗਏ ਹਾਸੇ, ਮੁੱਕ ਗਈਆਂ ਖੁਸ਼ੀਆਂ ਮੁੱਕ ਗਏ ਹਾਸੇ, ਮਾਤਮ ਛਾਇਆ ਚਾਰੇ ਪਾਸੇ, ਕਿਹੜਾ ਸਾਨੂੰ ਦਵੇ ਦਲਾਸੇ, ਧਰਮ ਪਿਤਾ ਦਿਲਾ ਜੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਉਹ ਗੁਰ ਜਗਜੀਤ ਬਿਨਾ।
ਉਹ ਬੁਰੇ ਵਿਛੋੜੇ ਬੁਰੀ ਜਿਤਾਈ, ਹਾਰ ਸਾਡੇ ਹੈ ਹਿੱਸੇ ਆਈ, ਤੁਰ ਗਿਆ ਸਾਡਾ ਹੈ ਹਮਰਾਈ, ਦਿਸੇ ਹਨੇਰਾ ਦੀਪ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ।
ਉਹ ਗਮ ਖਾਂਦਾ ਤੇ ਦਰਦ ਹੰਡਾਇਆ, ਰੂ ਰੱਬੀ ਦਿਲਾ ਦਰਦ ਕਰਲਾਇਆ, ਇੱਕ ਪਲ ਸੁੱਖ ਦਾ ਸਾਣਾ ਆਇਆ, ਸੁੰਦਰ ਸੁਆਮੀ ਮੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਓਏ ਗੁਰ ਜਗਜੀਤ ਬਿਨਾ।
ਉਹ ਪ੍ਰੇਮੀ ਪੋਰੇ ਮਸਤ ਦੀਵਾਨੇ, ਰੋਂਦੇ ਤੇਰੇ ਨੇ ਮਸਤਾਨੇ, ਦੁੱਖਾਂ ਵਾਲੇ ਗੌਣ ਤਰਾਨੇ, ਗੁਰ ਸੇਵਕ ਦੇ ਗੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ, ਸਾਡਾ ਹਾਲ ਫਕੀਰਾਂ ਵਾਲਾ ਗੁਰ ਜਗਜੀਤ ਬਿਨਾ।
ਇਹ ਜਿਹੜਾ ਤੁਸੀਂ ਪ੍ਰਸੰਗ ਸਰਵਣ ਕੀਤਾ ਗੁਰੂ ਨਾਨਕ ਦੇਵ ਜੀ ਵਾਲਾ, ਇਹ ਮੇਰੇ ਸਾਥੀ ਕਵੀਸ਼ਰ ਜਰਨੈਲ ਸਿੰਘ ਹੁਣਾਂ ਦਾ ਲਿਖਿਆ ਹੋਇਆ, ਲੇਖ ਮੱਲ ਸਿੰਘ ਵੀ ਲੈਂਦਾ ਹੈ, ਤੇ ਇਹ ਸਾਰੀ ਸਤਿਗੁਰੂ ਦੀ ਬਖਸ਼ਿਸ਼ ਆ। ਆਓ ਆਪਾਂ ਹੁਣ ਸਾਰੇ ਰਲ ਕੇ ਅਰਦਾਸ ਕਰੀਏ ਗੁਰੂ ਚਰਨਾਂ ਦੇ ਵਿੱਚ।